ਸਤਿਗੁਰੂ ਜੀ, ਸਿਆਲਕੋਟ ਦੇ ਜ਼ਿਲ੍ਹੇ ਵਿੱਚ ਕੁਝ ਨਗਰੀ ਦਰਸ਼ਨ ਦੇ, ਸੰਤ ਨਾਮ ਸਿੰਘ ਜੀ ਦੇ ਕਿਲ੍ਹੇ ਵੀ ਦਰਸ਼ਨ ਦਿੱਤੇ। ਸੰਤ ਲਾਭ ਸਿੰਘ ਜੀ, ਲੱਦਾ ਸਿੰਘ ਜੀ ਅਤੇ ਸਾਧੂ ਸਿੰਘ ਨੇ ਮੇਲਾ ਕੀਤਾ ਸੀ। ਸ਼ੇਰ ਸਿੰਘ ਲੋਭਣ ਦੇ ਨੇ ਗੁਰੂ ਹਰੀ ਸਿੰਘ ਜੀ ਦੀ ਨਿੰਦਾ ਕੋਈ ਸਿੱਖਾਂ ਪਾਸ ਮੰਡਲੀ ਵਿੱਚ ਬੈਠ ਕੀਤੀ। ਸੰਤ ਰਤਨ ਸਿੰਘ ਜੀ ਸਤਿਗੁਰਾਂ ਦੇ ਲਾਂਗਰੀ ਅਤੇ ਹਰਨਾਮ ਸਿੰਘ ਰੋਡਸ ਦੇ ਨੇ ਸ਼ੇਰ ਸਿੰਘ ਨੂੰ ਕੁੱਟਿਆ। ਆਸਾ ਦੀ ਵਾਰ ਬਾਅਦ ਕੋਈ ਸਿੱਖਾਂ ਆ ਸਤਿਗੁਰੂ ਜੀ ਪਾਸ ਗਿਲਾ ਕੀਤਾ ਅਤੇ ਕਿਹਾ, ਸ਼ੇਰ ਸਿੰਘ ਵੀ ਮੰਦਾ ਕੀਤਾ, ਜੇ ਸੰਗਤ ਆਈ ਦੀ ਸੇਵਾ ਨਹੀਂ ਸਰੀ ਤਾਂ ਨਿੰਦਾ ਕਿਉਂ ਉਸ ਕਰੀ। ਪਰ ਉਹ ਕੁਸੰਗਤ ਦੀ ਰੰਗਤ ਦਾ ਮਾਰਿਆ ਸੀ, ਆਪਦੇ ਲਾਂਗਰੀਆਂ ਉਸ ਨੂੰ ਡਾਂਗਰੀਆਂ ਮੁੰਡਿਆਂ ਵਾਂਗੂ ਕੁੱਟਣਾ ਤਾਂ ਨਾ ਸੀ। ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਮੰਨਦਾ ਹਾਂ ਰਤਨ ਸਿੰਘ ਅਤੇ ਹਰਨਾਮ ਸਿੰਘ ਕੁੱਟਿਆ ਹੈ, ਪਰ ਜਿਸ ਨੂੰ ਕੁਝ ਵੀ ਮੰਨਿਆ ਹੋਵੇ ਉਸ ਦੀ ਕਸੋਭਾ ਲੋਭੀ ਦੇ ਭਾਵੇਂ ਜਰ ਜਾਵੇ, ਪਰ ਸ਼ਾਂਤਕੀ ਪੁਰਸ਼ਾਂ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਵੀ ਗੁਰਨਿੰਦਾ ਨਹੀਂ ਸਹਾਰੀ। ਉਹਨਾਂ ਜੋਗੀ ਨੂੰ ਬੈਲਾਂ ਮਗਰ ਬਣਵਾਇਆ ਅਤੇ ਉਹਨਾਂ ਸੱਤੇ ਬਲਵੰਡ ਨੂੰ ਸਰਾਪ ਦਿੱਤਾ, ਦੇਹਾਂ ਫਿਟਦੀਆਂ ਅਤੇ ਸੰਗਤੋਂ ਕੱਢ ਦਿੱਤੇ। ਤੁਸੀਂ ਜੇ ਕਰ ਸਕਦੇ ਹੋ ਤਾਂ ਸਾਥੋਂ ਸ਼ੇਰ ਸਿੰਘ ਦੀ ਸੇਵਾ ਲਈ ਪਦਾਰਥ ਲੈ ਲਵੋ। ਲੋਕਾਂ ਸ਼ੇਰ ਸਿੰਘ ਨੂੰ ਹਸਪਤਾਲ ਜਾ ਪਾਇਆ ਸੀ। ਕਈਆਂ ਕਿਹਾ, ਤੂੰ ਸਤਰਾ ਥਾਣੇ ਤਲਾ ਲਿਖਾ। ਸ਼ੇਰ ਸਿੰਘ ਸਭ ਨੂੰ ਕਿਹਾ, ਮੈਂ ਗੁਰੂ ਘਰ ਅਤੇ ਬਿੱਲੇ ਦੀ ਅਦਾਲਤ 'ਤੇ ਜਾਣ ਨੂੰ ਦੋਸ਼ ਸਮਝਦਾ ਹਾਂ। ਅੱਗੇ ਇੱਕ ਦੋਸ਼ੋਂ ਮਾਰ ਖਾਧੀ ਹੈ, ਹੁਣ ਉਦੋਂ ਭਾਰਾ ਦੋਸ਼ ਨਹੀਂ ਕਰਦਾ। ਇਹ ਉਸਦੀ ਭਾਵਨਾ ਸੁਣ ਸਤਿਗੁਰੂ ਜੀ ਸ਼ੇਰ ਸਿੰਘ ਨੂੰ ਹਸਪਤਾਲ ਦਰਸ਼ਨ ਦਿੱਤੇ। ਸ਼ੇਰ ਸਿੰਘ ਮੰਜੇ ਤੋਂ ਉੱਠ ਕੇ ਨਾ ਸਕਿਆ, ਪਰ ਨੇਤਰਾਂ ਤੋਂ ਜਲ ਵਗ ਤੁਰਿਆ ਅਤੇ ਹੱਥ ਜੋੜ ਚੁੱਪ ਕੀਤਾ ਪਿਆ ਰਿਹਾ। ਸਤਿਗੁਰੂ ਜੀ ਪਲ ਭਾਰ ਪਾਸ ਖੜੋ ਚੱਲੇ ਆਏ। ਸਾਧੂ ਸਿੰਘ ਹੁਣ ਰਤਨਗੜ੍ਹ ਡੱਬ ਵਾਲੀ ਦੀ ਸੜਕ 'ਤੇ ਪੁੱਤਰ ਪਾਸ ਰਹਿੰਦਾ ਹੈ, ਪਹਿਲੇ ਲੁਧਿਆਣੇ ਭੂਰੀ ਵਾਲਿਆਂ ਦੇ ਡੇਰੇ ਰਹਿੰਦਾ ਸੀ। ਸੰਤ ਲਾਭ ਸਿੰਘ ਜੀ ਅਤੇ ਲੱਦਾ ਸਿੰਘ ਜੀ ਦਾ ਪਰਿਵਾਰ ਬਟਵਾਰੇ ਬਾਅਦ ਕਾਹਨਪੁਰ ਵੱਸਦਾ ਏ, ਪੁੱਤਰ ਕਰਤਾਰ ਸਿੰਘ ਏ। ਰਾਜਿੰਦਰ ਕੌਰ ਜੀ 10 ਬਹਾਦਰੋਂ 2002 ਬਿਕਰਮੀ ਮੰਡੀ ਬਿਆਸ ਕੰਢੇ ਹੈਜੇ ਦੀ ਵਜ੍ਹਾ ਕਰ ਸਤਿਗੁਰੂ ਜੀ ਅਤੇ ਬਾਬਾ ਜਗਜੀਤ ਸਿੰਘ ਜੀ ਦੇ ਰੂਬਰੂ ਚੜ੍ਹੇ। ਸਭ ਸੰਗਤ ਨੇ ਸ਼ਾਂਤ ਚਿੱਤ ਰਹਿ ਸਤਿਗੁਰੂ ਜੀ ਦਾ ਭਾਣਾ ਮੰਨ ਦੇਹ ਦਾ ਦਾਹ ਸੰਸਕਾਰ ਕੀਤਾ। ਜੋ ਗਿਆਨੀ ਵਰਿਆਮ ਸਿੰਘ ਜੀ ਆਨੰਦ ਸਮੇਂ ਪੜ੍ਹਿਆ ਸੀ, ਰਾਜਿੰਦਰ ਰਾਜ ਕੁਮਾਵੇ ਜੀ, ਸੋ ਵਾਕ ਝੂਠਾ ਹੋਇਆ। ਇਸੇ ਲਈ ਕਿਸੇ ਕਿਹਾ ਹੈ, ਕਵੀਆਂ ਦੇ ਕੋਲ ਵਿਚੋਲੇ, ਕਈ ਬੀਬੇ ਅਤੇ ਕਈ ਗੋਲੇ। ਸਤਿਗੁਰੂ ਜੀ ਭੈਣੀ ਸਾਹਿਬ ਰਾਜਿੰਦਰ ਕੌਰ ਜੀ ਨਿਮਿੱਤ 30 ਬਹਾਦਰੋਂ 16 ਭੋਗ ਆਦਿ ਗ੍ਰੰਥ ਸਾਹਿਬ ਦੇ ਪਾਏ ਅਤੇ 2 ਭੋਗ 31 ਨੂੰ ਪਾਏ। ਬਿਹੰਗਮ ਸਾਧਾਂ ਨੂੰ ਗੜਵੇ, ਡੋਰੀਆਂ, ਪਊਏ, ਮਾਲਾ, ਕੰਘੇ, ਬਸਤਰ ਦਿੱਤੇ। ਸਾਜੋ ਤੋਂ ਪੜ੍ਹ ਸੰਗਤ ਬਹੁਤ ਆਈ ਸੀ ਭੋਗ ਦਾ ਮੇਲਾ ਜਾਣ। ਸਤਿਗੁਰੂ ਜੀ ਪਹਿਲੇ ਦਿਨ ਹੀ ਸਭ ਨੂੰ ਸੁਣਾ ਕਿਹਾ, ਮੈਂ ਜਾਣਦਾ ਹਾਂ ਸੰਗਤ ਰਾਜਿੰਦਰ ਕੌਰ ਦੇ ਚੜ੍ਹਨ ਦੇ ਭੋਗਾਂ ਕਰ ਬਹੁਤ ਆਈ ਹੈ, ਪਰ ਮੇਰੇ ਨੇੜੇ ਹੋ ਕੋਈ ਕੁਝ ਨਾ ਕਹੋ, ਕਿਉਂਕਿ ਸੁਣਨ ਕਹਿਣ ਵਿੱਚ ਹਰਕ ਸੋਗ ਸੱਚ ਝੂਠ ਪਾਜ ਲਾਜ ਵਰਤਦਾ ਹੈ ਅਤੇ ਗੁਰਮਤਿ ਵਿੱਚ ਇਹ ਗੱਲਾਂ ਮਨਾ ਹਨ। ਹਾਂ, ਆਉਣਾ ਐਸੇ ਸਮੇਂ ਦੋਸ਼ ਨਹੀਂ, ਮਿਲੇ ਬਿਨਾਂ ਦਿਲ ਦੇ ਸਨੇਹ ਦਾ ਪਤਾ ਨਹੀਂ ਲੱਗਦਾ। ਕਹੇ ਸਭ ਨੂੰ ਗੁਰਬਾਣੀ ਦੇ ਸ਼ਬਦ ਜਾਂ ਤੁਕ ਮਿਲੀ ਦੇ ਪਾਠ ਕਰਨ ਦੀ ਪੱਕੀ ਕੀਤੀ। ਜਰਮਨ ਰੂਸ ਅੱਗੇ ਅਤੇ ਜਪਾਨ ਅਮਰੀਕਾ ਅੱਗੇ ਹਥਿਆਰ ਸੁੱਟ ਦਿੱਤੇ ਬਹਾਦਰਾਂ ਤੋਂ ਪਹਿਲਾਂ ਹੀ, ਅਤੇ ਅੰਗਰੇਜ਼ ਨੇ ਲੰਡਨ ਸਭ ਪਾਸੇ ਸੋਚ ਹਥਿਆਰ ਆਪਣੇ ਢਿੱਲੇ ਕਰ ਦਿੱਤੇ ਕਿ ਹੁਣ ਭਾਰਤ ਅਧੀਨ ਨਹੀਂ ਰਹਿੰਦਾ ਜਾਪਦਾ ਇਹ ਨਿੰਦਣੀ। ਸਤਿਗੁਰੂ ਜੀ ਆਪਣਾ ਸਦਾ ਵਾਲਾ ਨੇਮ ਰੰਭਿਆ ਅਤੇ ਜਿਵੇਂ ਸਰਕਾਰ ਰਿਜ਼ਰਵੀਆਂ ਨੂੰ ਜੰਗ ਦੀ ਜਾਚ ਚੇਤੇ ਰੱਖਣ ਲਈ ਸੱਦਦੀ ਹੈ, ਤਿਵੇਂ ਸੱਦਾ ਦੇ ਸੰਗਤ ਨੂੰ ਭੈਣੀ ਸਾਹਿਬ ਨੇਮ ਜਪ ਤਪ ਦਾ ਸ਼ੁਰੂ ਕੀਤਾ। ਕਥਾ ਕੀਰਤਨ ਨੇਮ ਰੰਭਿਆ ਚੜ੍ਹੇ ਅਸੂ। ਸਤਿਗੁਰੂ ਜੀ ਜਲੰਧਰ ਛਾਉਣੀ ਬਾਬਾ ਵੀਰ ਸਿੰਘ ਜੀ ਨੂੰ ਰਾਜਾ ਮੁਹੰਮਦ ਅਕਬਰ ਦੀ ਧੀ ਦੇ ਨਿਕਾਹ ਦੇ ਦਿਨ 'ਤੇ 101 ਰੁਪਈਏ ਦੇਣਾ ਕਹਿ ਭੇਜਿਆ। ਇਹ ਮੁਹੰਮਦ ਅਕਬਰ ਖਾਨ ਜਨਰਲ ਉਸ ਰਾਜੇ ਫਜ਼ਲਦਾਦ ਦਾ ਪੁੱਤਰ ਏ, ਜਿਸ ਦਾ ਪਿੰਡ ਲਾਇਲਪੁਰ ਜ਼ਿਲ੍ਹੇ ਵਿੱਚ ਰਾਜਾ ਫਜ਼ਲਦਾਦ ਦਾ ਚੱਕ ਕਰਕੇ ਬੋਲੀਦਾ ਹੈ। ਰਾਜਾ ਫਜ਼ਲਦਾਦ ਸਤਿਗੁਰੂ ਜੀ ਦਾ ਰੇਸਾਂ ਵਿੱਚ ਸੁਨੇਹੀ ਬਣਿਆ ਸੀ। ਇਹ ਫਜ਼ਲਦਾਦ ਘੋੜੀਆਂ, ਗਊਆਂ, ਮੱਝਾਂ ਰੱਖਣ ਦੀ ਰੀਝ ਵਾਲਾ ਸੀ। ਫਜ਼ਲਦਾਦ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਆਪਣੇ ਪਿਤਾ ਪਾਸੋਂ ਸੁਣੀ ਵਾਰਤਾ ਸੁਣਾਈ ਅਤੇ ਧਾਰਨਾ ਦੱਸੀ ਸੀ ਕਿ ਉਹਨਾਂ ਮੈਨੂੰ ਅੱਖੀਂ ਵੇਖੀ ਦੱਸੀ ਸੀ। ਸਤਿਗੁਰੂ ਰਾਮ ਸਿੰਘ ਜੀ ਸਭ ਤੋਂ ਉੱਚੇ ਥੜੇ 'ਤੇ ਬੈਠੇ ਦਿਸਦੇ ਸੀ। ਜੇ ਦੂਰੋਂ ਕੋਈ ਬਰਾਬਰ ਵੀ ਦਿਸੇ ਤਾਂ ਕੋਲ ਗਿਆ ਨੀਵਾਂ ਹੀ ਹੁੰਦਾ ਸੀ। ਸਤਿਗੁਰੂ ਜੀ ਦੇ ਦਰਸ਼ਨ ਅਤੇ ਸ਼ਬਦ ਵਿੱਚ ਅਜਿਹੀ ਤਸੀਰ ਸੀ, ਲੋਕ ਮੰਨਦੇ ਸਨ ਕਿ ਕਈ ਮੌਜੂਜ਼ੇ ਹੁੰਦੇ ਹਨ। ਫਜ਼ਲਦਾਸ ਸਤਿਗੁਰੂ ਜੀ ਨੂੰ ਦੱਸਿਆ, ਮੇਰੇ ਪਿਤਾ ਜੀ ਵੀ ਅਜਮਾਉਣ ਲਈ ਭਜਨ ਪੁੱਛਿਆ ਸੀ ਅਤੇ ਵਜਦ ਹੋ ਗਿਆ ਸੀ ਅਤੇ ਸਦਾ ਲਈ ਮਾਸ ਸ਼ਰਾਬ ਅਤੇ ਤੰਬਾਕੂ ਦੀ ਉਹਨਾਂ ਸਹੁੰ ਰੱਖੀ ਹੈ। ਉਹਨਾਂ ਦੀ ਸਿੱਖਿਆ ਨਾਲ ਮੈਂ ਅਤੇ ਮੇਰੇ 6 ਪੁੱਤਰ, ਜੋ ਆਪ ਦੀ ਸਹੁੰ ਹੈ ਗਊ, ਸਗੋਂ ਸੰਗੀਆਂ ਨੂੰ ਉਸ ਘਾਤ ਕੋਲ ਹੋੜਦੇ ਹਾਂ। ਉਸ ਨੂੰ ਘਰ ਨਹੀਂ ਵੜਨ ਦਿੰਦੇ ਅਤੇ ਨਾ ਤੰਬਾਕੂ ਪੀਂਦੇ ਹਾਂ, ਨਾ ਹਵੇਲੀ ਵਿੱਚ ਹੁੱਕਾ ਵੜਨ ਦਿੰਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਨਾਲ ਫਜ਼ਲਦਾਸ ਦਾ ਹਿੱਤ ਹੋ ਗਿਆ ਸੀ ਅਤੇ ਸਤਿਗੁਰੂ ਜੀ ਲਾਇਲਪੁਰ ਵੱਲ ਗਏ, ਉਸ ਵੱਲ ਵੀ ਜਾਂਦੇ ਸੀ ਅਤੇ ਘੋੜੇ, ਮੱਝਾਂ, ਗਊਆਂ ਉਸ ਦੀਆਂ ਜਾ ਦੇਖਦੇ। ਜਦ ਸਤਿਗੁਰੂ ਜੀ ਇੱਕ ਸਮੇਂ ਪਹਿਲੀ ਵਾਰ ਰਾਜਾ ਫਜ਼ਲਦਾਸ ਦੇ ਚੱਕ ਗਏ ਤਾਂ ਇੱਕ ਆਦਮੀ ਨੂੰ ਕਿਹੋ ਨੇ, ਤੂੰ ਪਤਾ ਲਿਆ ਰਾਜਾ ਜੀ ਹਵੇਲੀ ਦੇ ਅੰਦਰ ਹੀ ਹਨ? ਤਾਂ ਉਸਨੇ ਹੁੱਕਾ ਹਵੇਲੀਓਂ ਬਾਹਰ ਹੀ ਰੱਖ ਦਿੱਤਾ ਸੀ ਅਤੇ ਸਾਨੂੰ ਦੱਸਿਆ ਸੀ ਕਿ ਰਾਜਾ ਜੀ ਹੁੱਕਾ ਨਹੀਂ ਅੰਦਰ ਵੜਨ ਦਿੰਦੇ। ਇੱਕ ਬੱਚਾ ਘੋੜੀ ਦਾ ਵੀ ਸਤਿਗੁਰੂ ਜੀ ਫਜ਼ਲਦਾਸ ਤੋਂ ਲਿਆ ਸੀ ਅਤੇ ਉਸ ਘੋੜੇ ਦਾ ਨਾਮ ਵੀ ਰਾਜਾ ਹੀ ਰੱਖਿਆ ਸੀ। ਮਹਾਰਾਜ ਵੀਰ ਸਿੰਘ ਜੀ ਨੂੰ ਪਾਕਿਸਤਾਨ ਬਣੇ ਬਾਅਦ ਇੱਕ ਸਮੇਂ ਰਾਜਾ ਫਜ਼ਲਦਾਸ ਦਾ ਪੁੱਤਰ ਮੁਹੰਮਦ ਅਕਬਰ ਮੇਜਰ ਜਨਰਲ ਰਿਟਾਇਰ ਹੋਇਆ, ਪੂਰਬੀ ਪਾਕਿਸਤਾਨ ਵੱਲੋਂ ਆਉਂਦਾ ਦਿੱਲੀ ਦੂਰੋਂ ਦੇਖ ਸੁਝਾਣ ਆ ਮਿਲਿਆ ਸੀ ਅਤੇ ਦੱਸਿਆ, ਸਾਸੂ ਹੁਣ ਮੈਂ ਕਰਾਚੀ ਹੁੰਦਾ ਹਾਂ। ਅਤੇ ਇੱਕ ਆਪਣੇ ਨਾਮ ਦੀ ਚਿੱਟ ਵੀ ਮਹਾਰਾਜ ਵੀਰ ਸਿੰਘ ਜੀ ਨੂੰ ਦਿੱਤੀ ਸਾਸੂ। ਉਹ ਚਿੱਟ ਮਹਾਰਾਜ ਜੀ ਮੈਨੂੰ ਦਿੱਤੀ ਸੀ ਅਤੇ ਕੁਝ ਇਸ ਤਰ੍ਹਾਂ ਵਚਨ ਵੀ ਮੈਨੂੰ ਦੱਸੇ। ਉਸ ਆਸਰੇ ਹੀ ਮੈਂ ਇਹ ਵਾਰਤਾ ਲਿਖੀ ਹੈ ਕਿ ਸਤਿਗੁਰੂ ਜੀ ਨੂੰ ਮਿਲਣ ਵਾਲੇ ਮੁਸਲਮਾਨ ਖਾਨਦਾਨ ਵੀ ਐਸੀਆਂ ਸਿਫਤਾਂ ਵਾਲੇ ਹੋ ਰਹੇ ਹਨ, ਹੁਣ ਅਸੀਂ ਸਿੱਖ ਵੀ ਉਹਨਾਂ ਦੇ ਮਿਲਣ ਦਾ ਕੋਈ ਅਸਰ ਨਹੀਂ ਰੱਖਦੇ। ਮਹਾਰਾਜ ਜੀ ਦੱਸਿਆ, ਮੈਂ ਵੀ ਕਈ ਖਤ ਪਾਏ ਅਤੇ ਉਸ ਦੇ ਵੀ ਆਏ ਸੀ। ਸਤਿਗੁਰੂ ਜੀ ਪਹਿਲੀ ਅੱਸੂ ਤੋਂ ਪਿੱਛਾ ਰਾਤ ਜੰਗਲ ਦਾਤਨ ਇਸ਼ਨਾਨ ਵੱਲ ਉੱਠ ਲੱਗਦੇ, ਬਾਅਦ ਸਫੈਦ ਸੰਗ ਮਰਮਰ ਦੀ ਪਟੜੀ 'ਤੇ ਚੌਂਕੜਾ ਲਾ, ਘਿਓ ਦੀ ਜੋਤ ਜਗਾ, ਧੂਪ ਪਾਉਂਦੇ, ਮਾਲਾ ਫੇਰਦੇ 2 ਘੰਟੇ। ਆਸਾ ਦੀ ਵਾਰ ਵਿੱਚ ਆ ਹਰੀ ਮੰਦਰ ਵਿੱਚ ਦਰਸ਼ਨ ਦਿੰਦੇ, ਪਾਠੀ ਹੋਰ ਵੀ ਸਾਥ ਹੀ ਪਾਠ ਕਰਦੇ। 5 ਵਜੇ ਦਰਵਾਜ਼ੇ ਬੰਦ ਹੁੰਦੇ। ਸਤਿਗੁਰੂ ਜੀ ਚੰਡੀ ਦੀ ਵਾਰ ਦਾ ਪਾਠ ਕਰ ਗਲ ਪਾਈ ਰੁਮਾਲੀ ਨੂੰ ਹੱਥਾਂ ਵਿੱਚ ਲੈ ਹੱਥ ਜੋੜ ਅਰਦਾਸ ਕਰਨ ਬਾਅਦ ਹੀ ਬੋਲਦੇ। ਦਿਨ ਭਰ ਸੰਗਤ ਸ਼ਬਦ ਅਤੇ ਤੁਕਾਂ 'ਤੇ ਵਿਚਾਰ ਕਰਦੀ, ਕਥਾ ਕੀਰਤਨ ਸੁੱਚ ਨੇਮ ਇੱਕ ਜਿਹਾ ਹੀ, ਸਭ ਨੂੰ ਅੰਮ੍ਰਿਤ ਛਕਾ ਸੋਧ ਰਖਾ ਕਰਨ ਦੀ ਸਿੱਖਿਆ ਦਿੱਤੀ ਜਾਂਦੀ। ਪਿਛਲੇ ਪਹਿਰ ਵੀ ਸ਼ਬਦ ਕੀਰਤਨ ਹੁੰਦਾ, ਸੰਗਤ ਨਾਲ ਮਿਲ ਸਤਿਗੁਰੂ ਜੀ ਸ਼ਬਦ ਵਿਚਾਰ ਕਰਦੇ, ਗੁਰਬਾਣੀ ਦੀਆਂ ਤੁਕਾਂ ਅੱਖਰਾਂ ਦੀ ਸੋਧ ਕਰਦੇ, ਗੇਣਤੀ ਰੋਜ਼ ਦੇ ਪਾਠਾਂ ਦੀ ਸਲੋਕਾਂ ਦੇ ਪੜ੍ਹਨ ਤੋਂ ਹੁੰਦੀ। ਬਹੁਤ ਸੰਗਤ ਜੁੜੀ ਕਰ 1125 ਪਾਠਾਂ ਦੇ ਭੋਗ ਪਾਏ ਅਤੇ ਰੱਜਵਾਂ ਕੜਾਹ ਪ੍ਰਸ਼ਾਦ ਪੰਗਤਾਂ ਵਿੱਚ ਬਹਾ ਸਭ ਨੂੰ ਵਰਤਿਆ। ਸਤਿਗੁਰੂ ਜੀ ਯੋਗ ਜਲ ਇਸ਼ਨਾਨ ਦੀ ਸਫਾਈ ਧੂਪ ਆਦਿ ਦੀ ਸੇਵਾ ਭਾਈ ਵਜ਼ੀਰ ਸਿੰਘ ਜੀ ਕਰਦੇ, ਚੁਫੇਰੇ ਖਾਈ ਵਿੱਚ ਜਲ ਭਰਦੇ। ਸਤਿਗੁਰੂ ਜੀ ਦੇ ਭਜਨ ਕਰਨ ਦਾ, ਸਵਾਸ ਚੱਲਣ ਦਾ, ਕੰਨ ਕੰਧ ਨਾਲ ਲਾਇਆ ਸਵਾਦ ਅਤੇ ਆਵਾਜ਼ਾਂ ਆਉਂਦਾ ਸੀ। ਮੈਂ ਇਹਨਾਂ ਨਿਯਮਾਂ ਵਿੱਚ ਪੁੱਜਦਾ ਰਿਹਾ ਹਾਂ। ਮੈਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਰ ਵਾਲੇ ਵਿੱਦਿਅਕ ਜਥੇ ਦੇ ਸੰਮੇਲਨ ਅਤੇ ਭੈਣੀ ਸਾਹਿਬ ਗਿਆ 12 ਜੇਠ ਤੋਂ 20 ਜੇਠ ਤੱਕ। ਜੋ ਉੱਥੇ ਹੋਇਆ ਉਹ ਤਾਂ ਉਸ ਸਮੇਂ ਨਾਲ ਉੱਥੇ ਲਿਖਾਂਗਾ, ਪਰ ਜੋ ਇਸ ਮੇਰੇ ਅਰੰਭੇ ਗੁਰੂ ਜਸ ਜੀਵਨ ਯੋਗ ਨਵੇਂ ਵਚਨ ਮੈਨੂੰ ਮਿਲੇ ਸੋ ਇੱਥੇ ਲਿਖਦਾ ਹਾਂ। ਸੰਤ ਰਾਮ ਸਿੰਘ ਜੀ ਬਿਰਧਾਂ ਨੇ ਸੁਣਾਇਆ, ਮੇਰੇ ਪਿਤਾ ਨਿਹਾਲ ਸਿੰਘ ਜੀ ਨੂੰ ਬ੍ਰਹਮਾ ਹੋਮਲੈਂਡ ਕਸਬੇ ਵਿੱਚ ਰਹਿੰਦੇ ਸਮੇਂ ਚਿੰਡ ਵਿੰਡ ਦਰਿਆ ਵਗਦੇ 'ਚੋਂ ਇੱਕ ਦਿਨ ਨਹਾਉਂਦਿਆਂ ਮੱਛੀ ਨੇ ਪੂਛ 'ਚੋਂ ਕੰਡਾ ਕੱਢ ਮਾਰਿਆ। ਇਹ ਮੱਛੀ ਗੋਲ ਹੁੰਦੀ ਹੈ ਅਤੇ ਨਾਲ ਛੋਹਣ 'ਤੇ ਵਿੱਚੋਂ ਪੂਛ ਕੱਢ ਮਾਰਦੀ ਹੈ। ਪੂਛ 'ਚੋਂ ਦਾਤਰੀ ਤਰ੍ਹਾਂ ਦੇ ਦੰਦੇ ਮਾਸ ਫੁੱਟ ਨਿਕਲਦੇ ਹਨ। ਪਿਤਾ ਜੀ ਜ਼ਖਮੀ ਹੋਏ ਘਰ ਆਏ, ਦਵਾਈ ਕੀਤੀ, ਟੀਕੇ ਲਵਾਏ, 15 ਦਿਨਾਂ ਵਿੱਚ ਜ਼ਖਮ ਉੱਪਰੋਂ ਤਾਂ ਠੀਕ ਹੋ ਗਿਆ ਪਰ ਅੰਦਰੋਂ ਦਰਦ ਕਰੇ ਅਤੇ ਸਰੀਰ ਫਟਣ ਲੱਗਾ, ਰੋਗ ਵਧਿਆ ਤਾਂ ਉਹਨਾਂ ਕਿਹਾ ਮੈਂ ਬਾਜਦਾ ਅਤੇ ਨਹੀਂ ਜਾਗਦਾ ਪਰ ਜਿਵੇਂ ਕਿਵੇਂ ਸਤਿਗੁਰੂ ਜੀ ਦਾ ਦਰਸ਼ਨ ਕਰਾਓ। ਲੋਕ ਕਹਿਣ ਕਿਸੇ ਤੁਹਾਨੂੰ ਜਹਾਜ਼ ਵਿੱਚ ਚੜ੍ਹਨ ਨਹੀਂ ਦੇਣਾ, ਇਸ ਬਿਮਾਰੀ ਕਰ। ਅਸੀਂ ਪਿਤਾ ਪੁੱਤਰ ਮਾਂਡਲੇ ਪੁੱਜੇ, ਸਿੰਘ ਸਭਾ ਦੇ ਗੁਰਦੁਆਰੇ 5-6 ਦਿਨੀ ਮਸਾਂ ਜਹਾਜ਼ ਰੇਲ 'ਤੇ, ਪਰ ਚਿੱਤੋਂ ਬਹੁਤ ਚਿੰਤਾ ਵਿੱਚ ਸਾਂ। ਉੱਪਰੋਂ ਆਵਾਜ਼ ਆਈ ਮੇਰਾ ਨਾਮ ਲੈ ਕੇ, ਸੁਣ ਹੈਰਾਨ ਹੋਏ ਕਿ ਸਤਿਗੁਰੂ ਜੀ ਦਾ ਆਵਾਜ਼ਾਂ ਕਿੱਥੋਂ ਆ ਰਿਹਾ ਹੈ। ਤੀਜੀ ਆਵਾਜ਼ੇ ਉੱਪਰ ਨੂੰ ਵੇਖਿਆ, ਪਤਾ ਲੱਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਚੁਬਾਰੇ ਵਿੱਚੋਂ ਬੁਲਾ ਰਹੇ ਹਨ। ਅਸੀਂ ਪਿਤਾ ਪੁੱਤਰ ਜਾ ਚਰਨੀ ਲੱਗ ਰੋਏ, ਵੇਦਨ ਦੱਸੀ ਅਤੇ ਦੁੱਖ ਦੱਸਿਆ ਕਿ ਅੱਗੇ ਕੀ ਜਾਣਾ ਹੈ, ਦਰਸ਼ਨ ਹੋ ਗਿਆ ਹੈ। ਆਖਦੇ ਹਨ ਸਮੁੰਦਰੀ ਜਹਾਜ਼ ਵਿੱਚ ਇਸ ਤਰ੍ਹਾਂ ਦੇ ਰੋਗੀ ਨੂੰ ਚੜ੍ਹਨ ਨਹੀਂ ਦਿੰਦੇ। ਸਤਿਗੁਰੂ ਜੀ ਅਤੇ ਸਾਧ ਚੱਕਰਵਰਤੀ ਜੀ ਅਤੇ ਸੇਠ ਦਿਆਲ ਸਿੰਘ ਜੀ ਸੀ, ਮਾਤਾ ਜਿਉਣ ਕੌਰ ਜੀ ਅਤੇ ਹੋਰ ਸਾਧਾਂ ਨੂੰ ਰੰਗੂਣ ਹੀ ਛੱਡ ਆਏ ਸੀ। ਪਹਿਲੇ ਫੇਰੇ ਸਿਆਮ ਨੂੰ ਜਾ ਰਹੇ ਸੀ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਬੰਗਲਾ ਭਾਲ ਰਹੇ ਸੀ। ਸਾਨੂੰ ਸਤਿਯੁਗ ਨਹੀਂ ਪੁੱਜਾ ਸੀ ਤਾਂ ਹੀ ਨਾ ਪਤਾ ਲੱਗਾ ਸੀ। ਸਤਿਗੁਰੂ ਜੀ ਬਚਨ ਕੀਤਾ ਪਿਛਾਂ ਨੂੰ ਨਾ ਮੁੜੋ, ਪੰਜਾਬ ਜਾਓ, ਤੁਹਾਨੂੰ ਕੋਈ ਨਹੀਂ ਰੋਕੇਗਾ ਅਤੇ ਰਾਜੀ ਵੀ ਹੋ ਜਾਓਗੇ। ਅਸੀਂ ਮਾਂਡਲੇ ਤੋਂ ਰੰਗੂਨ ਆਏ, ਸਮੁੰਦਰੀ ਜਹਾਜ਼ 'ਤੇ ਚੜ੍ਹਨ ਸਮੇਂ ਸਭ ਦੀ ਤਲਾਸ਼ੀ ਅਤੇ ਹੋਰ ਡਾਕਟਰੀ ਦੇਖਭਾਲ ਗੋਰੇ ਕਰ ਰਹੇ ਸੀ ਪਰ ਸਾਨੂੰ ਕਿਸੇ ਨਾ ਰੋਕਿਆ। ਕੁੱਲੀ ਅਸਬਾਬ ਸਮੇਤ ਜਹਾਜ਼ 'ਤੇ ਚਾੜ ਗਿਆ, ਕਲਕੱਤੇ ਆ ਉਤਰੇ, ਭੈਣੀ ਸਾਹਿਬ ਦਾ ਦਰਸ਼ਨ ਕੀਤਾ, ਕਾਮੋਗੀ ਅਤੇ ਆਪਣੇ ਪਿੰਡ ਸਾਲਿਆਪੁਰ ਪੁੱਜੇ। ਰੋਗ ਦੁੱਖ ਸਰੀਰ ਫਟਣ ਅਤੇ ਦਰਦ ਹੋਣ ਦਾ ਸਭ ਹਟ ਗਿਆ। ਸੰਤ ਰਨਾਮ ਸਿੰਘ ਜੀ ਦੱਸਿਆ ਹੈ ਪਿਤਾ ਜੀ ਮਣੀਪੁਰ ਆ ਵਸਣ ਸਮੇਂ 1942 ਈਸਵੀ ਬਿਮਾਰ ਥੋੜ੍ਹੇ ਜਿਹੇ ਹੋਇਆਂ ਦੱਸਿਆ ਕਿ ਗੁਰੂ ਹਰੀ ਸਿੰਘ ਜੀ 5 ਸਿੰਘਾਂ ਸਮੇਤ ਲੈਣ ਆਏ ਸੀ। ਮੈਂ ਕੱਲ੍ਹ ਤੱਕ ਅਰਜ ਕਰ ਬਸਤਰ ਧੋਣ ਦੀ ਛੁੱਟੀ ਲਈ ਹੈ। ਸਾਰਾ ਦਿਨ ਬਸਤਰ ਧੋ, ਇਸ਼ਨਾਨ ਕਰ, ਚੌਂਕੜਾ ਲਾ, ਰਾਤ ਨੂੰ ਪ੍ਰਸ਼ਾਦ ਦੁੱਧ ਛੱਗ ਭਜਨ ਕਰਦੇ ਸਾਡੇ ਸਭ ਦੇ ਵਹਿੰਦਿਆਂ ਵਿਦਾ ਹੋਏ ਸੀ ਮਾਤ ਲੋਕ ਤੋਂ। ਇਹ ਸੰਤ ਜੀ ਹੁਣ ਚੰਡੀਗੜ੍ਹ 22 ਸੈਕਟਰ B ਮਕਾਨ ਨੰਬਰ 1827 ਵਿੱਚ ਰਹਿੰਦੇ ਹਨ ਆਪਣੇ ਭਾਗ ਭਰੇ ਪਰਿਵਾਰ ਸਮੇਤ। ਸੰਤ ਰਨਾਮ ਸਿੰਘ ਜੀ ਮਣੀਪੁਰ ਵਾਲੇ ਮੈਦਾਨ ਗੋਦ ਦੇ ਅਰੋੜੇ ਸਾਲਿਆਂਪੁਰ ਜ਼ਿਲ੍ਹਾ ਗੁਜਰਾਂਵਾਲੇ ਦੇ ਇਹ ਦੱਸਦੇ ਹਨ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਮੰਡੀ ਦੇ ਹੋਲੇ ਸਮੇਂ ਮੈਨੂੰ ਪੁੱਛਿਆ ਤੂੰ ਕਬਜ਼ ਦੀਆਂ ਗੋਲੀਆਂ ਕਿਵੇਂ ਬਣਾਉਂਦਾ ਹੈ। ਮੈਂ ਦੱਸਿਆ 8 ਤੋਲੇ ਸੁੰਡ ਪੀਸ ਛਾਣ ਅਤੇ 1 ਤੋਲਾ ਸ਼ੁੱਧ ਜੱਬੋ ਲੋਟਾ ਅਤੇ ਗੋਲੀ ਜਲ ਪਾ ਬੇਰ ਮਾਤਰ ਬਣਾਉਂਦਾ ਹਾਂ। ਸੁਣ ਸਤਿਗੁਰੂ ਜੀ ਕਿਹਾ 3 ਤੋਲੇ ਗਿਰੀ ਬਦਾਮ, 1 ਤੋਲਾ ਸੱਕ ਮੂਲੀਆਂ, 2 ਤੋਲੇ ਮਨੱਕਾ ਬੀਜ ਕੱਢ ਪਾ ਰਗੜੋ, ਪਾਣੀ ਤੋਂ ਬਿਨਾਂ ਹੀ ਗੋਲੀਆਂ ਸੋਧੀਆਂ ਯੋਗ ਬਣਾਓ, ਰਾਤ ਦੁੱਧ ਜਲ ਨਾਲ ਛਕਾਓ, ਸਵੇਰੇ ਨੂੰ ਕਬਜ਼ੀ ਹਟੀ ਜਾਪੇਗੀ। ਇਹ ਸੰਤ ਜੀ ਕੱਪੜੇ ਦੇ ਵਪਾਰ ਵਿੱਚ ਸੇਠਾਂ ਵਾਂਗੂ ਬ੍ਰਹਮਾ ਮਣੀਪੁਰ ਵੱਲ ਰਹੇ ਹਨ। ਜੰਗੀਰ ਸਿੰਘ ਕੰਗਾ ਜ਼ਿਲ੍ਹਾ ਸਿਆਲਕੋਟ ਦਾ ਬਟਵਾਰੇ ਬਾਅਦ ਜਾਗੋ ਵਾਲੇ ਜ਼ਿਲ੍ਹਾ ਸੰਗਰੂਰ ਵਿੱਚ ਰਹਿੰਦੇ। ਤਕਾਵੀ ਬੈਲਾਂ ਅਤੇ ਬੀਜ ਆਦਿ ਲਈ ਪਰ ਸਮੇਂ ਮਾੜੇ ਘਰ ਮੋੜੀ ਨਾ ਗਈ। ਸਰਕਾਰੋਂ ਸਿਪਾਹੀ ਪਿਆ ਉਸਾਨ ਫੜਿਆ, ਮਸਾਂ ਉਸ ਅੱਗੇ ਤਰਲਾ ਕਰ ਛੁੱਟੇ ਅਤੇ ਰਾਤ ਦੁਖੀ ਹੋ ਸਤਿਗੁਰੂ ਜੀ ਪਾਸ ਅਰਜ ਕੀਤੀ ਆਪਦੇ ਮੇਲੇ ਦਾ ਮੌਕਾ ਹੈ, ਮੈਂ ਤਸੀਲੇ ਫੜਿਆ ਅੰਦਰ ਪੈ ਦਰਸ਼ਨੋਂ ਰਹਿ ਜਾਵਾਂਗਾ। ਅੰਮ੍ਰਿਤ ਵੇਲੇ ਇਸ਼ਨਾਨ ਕਰ ਬੈਠੇ ਨੂੰ ਆਜਾ ਹੋਇਆ, ਫਿਕਰ ਨਾ ਕਰ ਘਾਬਰਨ ਦੀ ਲੋੜ ਨਹੀਂ, ਆ ਭੈਣੀ ਸਾਹਿਬ ਦਰਸ਼ਨ ਮੇਲਾ ਕਰ ਸੰਗਤ ਦਾ। ਜੰਗੀਰ ਸਿੰਘ ਮੁਹਾਂਜਲੇ ਹੀ ਘਰੋਂ ਨਿਕਲ ਟੁੱਟਦਾ 27 ਮੀਲ ਭੈਣੀ ਸਾਹਿਬ ਪੁੱਜਾ, ਸਤਿਗੁਰੂ ਜੀ ਦੀ ਚਰਨੀ ਲੱਗਾ। ਪਾਦਰੋਂ ਦੇ ਮੇਲੇ ਦੇ ਦਿਨ ਸੀ। ਸਤਿਗੁਰੂ ਜੀ ਦੇਖਦਿਆਂ ਇਸ ਨੂੰ ਬਚਨ ਕੀਤਾ, ਫਿਕਰ ਨਾ ਕਰ ਘਾਬਰਨ ਦੀ ਲੋੜ ਨਹੀਂ, ਭਜਨ ਬਾਣੀ ਦੇ ਸੇਵਾ ਸਾਧ ਸੰਗਤ ਵਿੱਚ ਮਿਲ ਕਰ। ਮੇਲੇ ਦੇ ਭੋਗ ਬਾਅਦ ਜੰਗੀਰ ਸਿੰਘ ਜਾਗੋ ਵਾਲੇ ਗਿਆ, ਕਿਸੇ ਪਟਵਾਰੀ ਤੋਂ ਸ਼ਿਕਾਇਤ ਕਰਾਈ ਇਸ ਵੱਲ ਤਕਾਵੀ ਦਾ ਲੇਖਾ ਹੈ, ਸਿਪਾਹੀ ਫੜ ਮਲੇਰਕੋਟਲੇ ਤਹਿਸੀਲੇ ਜਾ ਹਵਾਲਾ ਟੇ ਦਿੱਤਾ। 10 ਦਿਨਾਂ ਬਾਅਦ ਤਹਿਸੀਲਦਾਰ ਪਟਵਾਰੀ ਦੀ ਰਿਪੋਰਟ 'ਤੇ ਸੱਦ ਪੁੱਛਿਆ, ਤਕਾਵੀ ਕਿਉਂ ਨਹੀਂ ਦਿੰਦਾ? ਜੰਗੀਰ ਸਿੰਘ ਕਿਹਾ, ਮੇਰੇ ਵੱਲ ਕੋਈ ਤੁਹਾਡੀ ਤਕਾਵੀ ਨਹੀਂ। ਤਹਿਸੀਲਦਾਰ ਰਜਿਸਟਰ ਫੁਲਾਇਆ, ਕੋਈ ਨਾਵਾਂ ਨਾ ਨਿਕਲਿਆ ਤਾਂ ਭੁੱਲ ਦੀ ਮੁਆਫ਼ੀ ਮੰਗ ਛੱਡ ਦਿੱਤਾ। ਮੈਂ ਵੇਖਿਆ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਉੱਤੇ ਇਸ ਜੰਗੀਰ ਸਿੰਘ ਦੇ ਸਾਰੇ ਟੱਬਰ ਦਾ ਉਸ ਦਿਨ ਤੋਂ ਅਚਰਜ ਭਰੋਸਾ ਹੈ। ਜੋ ਸੁਣਦਾ ਸਾਂ ਕਿ ਸਤਿਗੁਰੂ ਰਾਮ ਸਿੰਘ ਦਾ ਫੌਜ ਦੇ ਕਾਗਜ਼ਾਂ ਵਿੱਚ ਨਾਮ ਨਾ ਲੱਭਿਆ ਸੀ, ਉਹ ਸ਼ਕਤ ਇਸ ਸਿੱਖ ਨਾਲ ਵਰਤੀ ਹੈ। ਅਤੇ ਹਰਮੀਤ ਸਿੰਘ ਜੀ ਦੀ ਸਾਖੀ ਵਿੱਚ ਵਰਤੀ ਖੇਡ ਸੰਤ ਧਿਆਨ ਸਿੰਘ ਜੀ ਜਿਵੇਂ ਲਿਖੀ ਹੈ ਤਿਵੇਂ ਹੀ ਵਰਤੀ ਹੈ। ਇੱਕ ਸਿੱਖ ਦੀ ਦਿੱਲੀ ਸਤਿਗੁਰੂ ਜੀ ਯਤਨ ਕਰ ਪੱਗ ਸਿੱਧੀ ਕਰਾਈ। ਹੋਰ ਸਿੱਖ ਓਮੀ ਕਿਹਾ, ਆਪ ਨੇ ਇੰਨਾ ਯਤਨ ਇਸ 'ਤੇ ਕਿਉਂ ਕੀਤਾ ਹੈ? ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਉੱਤਰ ਦਿੱਤਾ, ਇਹ ਭਜਨ ਅਤੇ ਰਸਨਾ ਹਿਲਾ ਹਰ ਵੇਲੇ ਕਰਦਾ ਹੈ, ਪਰ ਜੋ ਜਰਾ ਕਸਰ ਸੀ ਸੋ ਮੈਂ ਕਹਿ ਕੇ ਕੱਢ ਦਿੱਤੀ ਹੈ। ਮੈਨੂੰ ਐਸੇ ਸਾਧਾਂ ਵਿੱਚੋਂ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਹੁੰਦਾ ਹੈ। ਸਿੱਧਾ ਦਸਤਾਰਾ ਅਤੇ ਰਸਨਾ ਹਲ ਦੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਮੇਲੇ ਦੀ ਯਾਦ ਦਿਵਾਉਂਦੀ ਹੈ। ਇੱਕ ਸਿੱਖ ਤੋਂ ਮਾਸ਼ਰਾਵ ਨਾ ਛੁੱਟਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ, ਤੂੰ ਗਲ ਮਾਲਾ ਰੱਖ ਅਤੇ ਦਸਤਾਰ ਸਿੱਧੀ ਕਰ ਲੈ ਮੇਰੇ ਆਖੇ। ਉਹ ਸਤ ਭਜਨ ਕੀਤਾ ਅਤੇ ਆਤਮਾ ਦੀ ਆਵਾਜ਼ ਅਤੇ ਲੋਕ ਇਲਾਜ ਤੋਂ ਉਸ ਤੋਂ ਮਾਸ਼ਰਾਵ ਛੁੱਟ ਗਿਆ। ਤਾਂ ਸਭ ਲੋਕਾਂ ਮੰਨਿਆ ਕਿ ਸਤਿਗੁਰੂ ਜੀ ਦੇ ਸਿੱਖ ਨੂੰ ਗੁਰੂ ਕਾ ਬਾਣਾ ਮੰਦੀਆਂ ਬਾਣਾਂ ਤੋਂ ਬਚਾ ਲੈਂਦਾ ਹੈ। ਇੱਕ ਸਿੱਖ ਕਿਹਾ, ਸਿੱਧੀ ਦਸਤਾਰ ਅਤੇ ਬਿੱਲਾ ਨਹੀਂ ਲੱਗ ਸਕਦਾ। ਸਤਿਗੁਰੂ ਜੀ ਬਚਨ ਕੀਤਾ, ਠੀਕ ਹੈ, ਸਿੱਧੀ ਦਸਤਾਰ ਅਤੇ ਬਿੱਲਾ ਨਹੀਂ ਲੱਗ ਸਕਦਾ, ਪਰ ਜੇ ਸਿੱਖ ਸਤਿਗੁਰੂ ਰਾਮ ਸਿੰਘ ਜੀ ਮਤ ਵਰਤੇ, ਕੰਨ ਕਰਕੇ ਭਜਨ ਪੁੱਛ, ਰਸਨਾ ਹਿਲਾਵੇ, ਤਾਂ ਗੋਰਾ ਬਿੱਲਾ ਕੀ ਹੋਰ ਬਲਾ ਵੀ ਨਹੀਂ ਨੇੜੇ ਆਉਂਦੀ। ਪਹਿਲਾ ਨੇਮ 40 ਦਿਨਾਂ ਦਾ ਭੈਣੀ ਸਾਹਿਬ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਰੰਭਲ ਸਮੇਂ ਹੁਕਮ ਕੀਤਾ ਸੀ। ਸਵੇਰੇ 100 ਅਰਦਾਸੇ ਵਿੱਚ ਰਲੇ ਜੋ ਆਪਣੇ ਕੁਕਰਮ ਕੀਤੇ ਸੰਗਤ ਵਿੱਚ ਪ੍ਰਗਟ ਕਰੇ। ਰਾਤ ਆਵਾਜ਼ਾ ਹੋਇਆ, ਸਭ ਅਵਗਣ ਭਰੇ ਜੀਵ ਹਨ ਅਤੇ ਸਤਿਗੁਰੂ ਜੀ ਦਾ ਦਰ ਬੁਰਿਆਂ ਦੇ ਭਲੇ ਕਰਨ ਵਾਲਾ ਹੈ। ਤਾਂ ਸਤਿਗੁਰੂ ਜੀ ਸਵੇਰੇ ਬਖਸ਼ਿਸ਼ ਦਾ ਅਰਦਾਸਾ ਕਰਾ ਸੰਜਮ ਨੇਮ ਆਰੰਭਿਆ ਜੇਠ ਵਿੱਚ। ਸਤਿਗੁਰੂ ਜੀ ਬਚਨ ਕਰਦੇ ਸੀ ਕਿ ਸਾਨੂੰ ਚੀਫ ਖਾਲਸੀਆਂ ਅਤੇ ਗੁਰੂ ਹਰੀ ਸਿੰਘ ਜੀ ਨੂੰ ਨਾ ਮੰਨਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹਨਾਂ ਧੰਨ ਸਤਿਗੁਰੂ ਰਾਮ ਸਿੰਘ ਜੀ ਅਕਾਲ ਪੁਰਖ ਕਹਿਣਾ ਅਤੇ ਉਹਨਾਂ ਧੰਨ ਗੁਰੂ ਹਰੀ ਸਿੰਘ ਜੀ ਕਹਿਣਾ ਸਾਨੂੰ ਸਿਖਾਇਆ ਹੈ। ਜਿਵੇਂ ਆਖਦੇ ਹਨ, ਇਸ਼ਕ ਨਾਲ ਮਲਾਮਤਾ ਮੱਚਦਾ ਏ, ਪ੍ਰਗਟਾਵਾ ਪਰਖ ਪਿਆ ਹੁੰਦਾ ਏ ਸੱਚ ਦਾ। ਤਿਵੇਂ ਉਹਨਾਂ ਰੋਕਿਆ ਅਤੇ ਅਸਾਂ ਉੱਚੀ ਅਤੇ ਉਚੇਚਾ ਆਖਣਾ ਆਰੰਭਿਆ, ਇਸ ਲਈ ਉਹਨਾਂ ਦਾ ਧੰਨਵਾਦ ਕਰਨਾ ਯੋਗ ਏ। ਭਦੌੜ ਦੇ ਦੌਲਤਰਾਂ ਵਾਰੀਏ ਨੇ ਟ੍ਰੈਕਟ ਛਾਪ ਵੰਡਿਆ ਸੀ ਕਿ ਸਿੱਖਾਂ ਦੀ ਸੰਤਾਨ ਬੇਧਰਮੀ ਦੀ ਉਪਜਾਏ, ਕਿਉਂਕਿ ਵਿਆਹ ਬ੍ਰਾਹਮਣ ਕਰਦੇ ਹਨ ਅਤੇ ਬਣਦੇ ਸਨਾਤਨ ਰੀਤੀ ਤੋਂ ਵੱਖਰੇ ਹਨ। ਇਹੋ ਜਿਹੇ ਹੀ ਧਮਕੀ ਬੋਲੀ ਦੇ ਤਨਾਜੇ ਛਿੜੇ ਸਮੇਂ ਨਾਭੇ ਪਟਿਆਲੇ ਇੱਕ ਵਕੀਲ ਆਰੀਏ ਨੇ ਜੱਜ ਦੀ ਕਚਹਿਰੀ ਵਿੱਚ ਕੀਤੀ, ਜਿਸ ਤੋਂ ਨਾਭਾਪਤੀ ਰਾਜੇ ਰਿਪਦਮਨ ਸਿੰਘ ਨੇ ਯਤਨ ਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਹੋਰ ਉੱਕੇ ਸਿੱਖਾਂ ਦੇ ਦਸਖਤ ਲੈ ਸਿੰਘ ਸਭਾ ਦੀ ਮਰਿਆਦਾ ਵਾਲਾ ਆਨੰਦ ਬਿੱਲ ਅੰਗਰੇਜ਼ਾਂ ਵੱਲੋਂ ਪਾਸ ਕਰਾਇਆ ਸੀ। ਈਸਵੀ 1908 ਤੋਂ 1809 ਵਿੱਚ 22/10/1909 ਨੂੰ, ਜਿਸ ਤੋਂ ਸਾਬਤ ਹੁੰਦਾ ਹੈ ਸਿਵਾਏ ਸਤਿਗੁਰੂ ਰਾਮ ਸਿੰਘ ਦੇ ਆਨੰਦ 1863 ਈਸਵੀ ਜੂਨ 3 ਦੇ 1920 ਬਿਕਰਮੀ ਦੇ ਬਿਨਾਂ ਕੋਈ ਵਿਆਹ ਮਰਿਆਦਾ ਨਾ ਸੀ ਅਤੇ ਜੋ ਨਾਮਧਾਰੀਆਂ ਵਾਲੀ ਆਨੰਦ ਮਰਿਆਦਾ ਦੀ ਮਦਦ ਨਾਲ ਹੀ ਅੰਗਰੇਜ਼ਾਂ ਦੀ ਮਨਜ਼ੂਰੀ ਅਤੇ ਮਤ ਦੇ ਵਿਆਹ ਹੁਣ ਤੱਕ ਹੁੰਦੇ ਹਨ। ਇਹ ਅੰਗਰੇਜ਼ੀ ਮਤ ਦੇ ਹੀ ਵਿਆਹ ਹਨ, ਗੁਰਮਤ ਦੇ ਨਹੀਂ, ਕਿਉਂਕਿ ਕੂਕਿਆਂ ਤੋਂ ਉਲਟ ਮਰਿਆਦਾ ਹੈ ਅਤੇ ਹੋਰ ਕਿਸੇ ਗੁਰੂ ਕਿਰਾਏ ਨਹੀਂ। ਇਹ ਕੁਝ ਵਚਨ ਮੈਂ ਇਸ ਲਈ ਲਿਖ ਦਿੱਤੇ ਹਨ, ਜੇ ਮੈਂ ਤਦ ਸਮੇਂ ਤੱਕ ਜ਼ਿੰਦਾ ਨਾ ਰਹਾਂ ਤਾਂ ਸਾਧਾਂ ਸਿੱਖਾਂ ਦੇ ਵਰਤਨ ਦੇ ਕੀਤੇ ਵਚਨ ਅਤੇ ਵਿਚਾਰ ਇਹ ਗੁੰਮ ਹੀ ਨਾ ਰਹਿਣ। ਭੈਣੀ ਸਾਹਿਬ ਜਾਂ ਉੱਪਰਲੇ ਵਚਨ ਸੰਗਤ ਵਿੱਚੋਂ ਸੁਣੇ, ਇਤਿਹਾਸ ਯੋਗ ਜਾਣ ਲਿਖੇ ਹਨ ਫੁਟਕਲ। ਸਤਿਗੁਰੂ ਜੀ ਜਪ ਤਪ ਸੰਜਮ ਨੇਮ ਵਿੱਚ ਰੋਜ਼ ਟੱਬ ਜਲ ਪਰੇ ਵਿੱਚ ਵੀ ਬੈਠਦੇ ਅਤੇ ਖੱਦਰ ਦਾ ਪਰਨਾ ਪੇਟ 'ਤੇ ਫੇਰਦੇ, ਸਿਰ 'ਤੇ ਪਰਨਾ ਅਤੇ ਤੇੜ ਕੱਛਾ ਰੱਖਦੇ ਉਤਨਾ ਚਿਰ, ਅਤੇ ਖਾਸ ਖਾਸ ਬਚਨ ਵੀ ਕਰਦੇ ਸਿੱਖਾਂ ਨਾਲ। ਬਚਨ ਕੀਤੋ ਨੇ, ਕਾਕੇ ਜਗਜੀਤ ਸਿੰਘ ਦੇ ਕਈ ਰੋਗ ਇਸ ਤਰ੍ਹਾਂ ਘਟੇ ਹਨ ਜਲ ਵਿੱਚ ਬੈਠਣ ਨਾਲ। ਘੰਟਾ ਬੈਠ ਬਾਹ ਸਰੀਰ ਗਰਮ ਕਰਨਾ ਚਾਹੀਦਾ ਹੈ। ਜਿਸ ਇਸਤਰੀ ਨੂੰ ਰਿਤੂ ਆਉਣ ਸਮੇਂ ਦਰਦ ਹੋਵੇ ਸੋ ਸਹਿੰਦੇ ਗਰਮ ਜਲ ਵਿੱਚ ਰੋਜ਼ ਘੰਟਾ ਬੈਠੇ, ਇਸ ਤਰ੍ਹਾਂ ਆਰਾਮ ਤਾਂ ਹੋ ਜਾਂਦਾ ਹੈ ਪਰ ਹੋਰ ਸੰਜਮ ਵੀ ਗ੍ਰਸਤ ਕਰਨ ਅਤੇ ਵੱਧ ਛਕਣ ਦਾ ਜੇ ਰੱਖੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਲੱਗਦੀ, ਗਲੋ ਜਵੈਣ ਰਾਤ ਦੀ ਭਿੱਜੀ ਦਾ ਰਗੜਾ, ਬਦਾਮ ਮਗਜ ਆਦਿ ਸਭ ਨੂੰ ਅਤੇ ਪ੍ਰਸ਼ਾਦ ਅਤੇ ਪਲੀ ਘਿਓ ਦੀ ਦਾਲੇ ਮਾਂਹ ਦੇ ਵਿੱਚ ਸਭ ਨੂੰ ਇੱਕ ਰਸ ਮਿਲਦੀ। ਕਥਾ ਲਿਖਤੀ ਪੁਸਤਕ ਸੰਤੋਖ ਸਿੰਘ ਜੀ ਦੇ ਦੀ ਹੁੰਦੀ। 2 ਅੱਸੂ 1225 ਭੋਗ ਪੈ, 1.25 ਲੱਖ ਪਾਠ ਅਰੰਭੇ ਦੂਜੇ ਵਾਰ ਵਿੱਚੋਂ। ਕਥਾ ਸਮੇਂ ਬਹੁਤ ਅਮੋਲਕ ਨਿਰਣੇ ਕਰਦੇ, ਗੁਣਦਾਤਾ ਬਖਸ਼ਦੇ। ਕਿਉਂ ਨੇ, ਅਸੀਂ ਆਖਦੇ ਹਾਂ ਨੀਂਦ ਗ੍ਰਸ ਲੈਂਦੀ ਹੈ, ਸਾਨੂੰ ਪੂਰੀ ਲੋੜ ਹੀ ਨਹੀਂ ਹੁੰਦੀ, ਨਹੀਂ ਤਾਂ ਲੋੜ ਆਪੇ ਜੁਗਤਾਂ ਲੱਭ ਲੈਂਦੀ ਹੈ। ਅਮਰੀਕ ਰਾਜੇ ਨੂੰ ਜਾਗ ਬੰਦਗੀ ਕਰਨ ਦੀ ਲੋੜ ਲੱਗੀ, ਨੀਂਦ ਆਵੇ ਤਾਂ ਰਾਜਾ ਅਤੇ ਰਾਣੀ ਰਲ ਚੱਕੀ ਪੀਣ ਲੱਗ ਪੈਂਦੇ ਸੀ। ਦਸਮ ਜੀ ਦੇ ਸਿੱਖੀ ਸਜਾਉਣ ਬਾਬਤ ਬਚਨ ਕੀਤਾ, ਜਿਵੇਂ ਸਿਰ ਮੰਗੇ ਸੀ ਤਿਵੇਂ ਸਰੇ ਮੈਦਾਨ ਉਤਾਰ ਤੁਰੰਤ ਜੋੜ ਅੰਮ੍ਰਿਤ ਛਕਾ ਉਹਨਾਂ ਤੋਂ ਆਪ ਛਕਿਆ ਸੀ। ਬੱਕਰੇ ਮਾਰ ਪਾਜ ਕਰ ਝੂਠ ਦੇ ਆਸਰੇ ਨਹੀਂ ਸੀ ਮੁੱਢ ਬੱਧਾ ਸਿੱਖੀ ਦਾ। ਵਿਹੜਾ ਖੱਸੀ ਜੋ ਕਰੇ ਡੂਡੀ ਜਿਨਸ ਵਿਆਜ, ਪੈਸਾ ਲੜਕੀ ਕਾ ਲੈ ਸਜ਼ਾ ਦੇਤ ਮਹਾਰਾਜ। ਸੰਤ ਕਾਲਾ ਸਿੰਘ ਜੀ ਨੰਗਲ ਵਾਲਿਆਂ ਦਾ ਲਿਖਿਆ ਸੁਨਾ ਕਹਿੰਦੇ, ਪਾਪਾਂ ਵਾਜੋਂ ਹੋਵੇ ਨਾਹੀਂ, ਜੋ ਗੁਰ ਵਾ ਕੇ ਉਸਦਾ ਵੀ ਇਹੋ ਸਾਰ ਏ ਕਿ ਕਠਿਨ ਮਨ ਕੀਤੇ ਅਤੇ ਪਾਪ ਕੀਤੇ ਬਿਨਾਂ ਮਾਇਆ ਆਮ ਪ੍ਰਾਪਤ ਨਹੀਂ ਹੁੰਦੀ ਅਤੇ ਐਸੀ ਮਾਇਆ ਲੈਣੀ ਪਾਪ ਹੈ। ਛਾਪੇ ਵਾਲੇ ਬਹੁਤ ਬੇਅਦਬੀ ਗੁਰਬਾਣੀ ਦੀ ਕਰਦੇ ਹਨ, ਵਿਹਾਰ ਬਣਾ ਵੇਚ। ਅਸਾਂ ਸਿਆਲਕੋਟ ਦੇ ਜ਼ਿਲ੍ਹੇ ਵਿੱਚ ਕਿਲ੍ਹੇ ਮਾਈ ਬਖਤੌਰ ਕੌਰ ਕੋਲ ਲਿਖਤ ਦੀ ਇੱਕ ਬੀੜ ਵੇਖੀ ਹੈ, ਜਿਸ ਦੇ ਅੰਤਲੇ ਪੱਤਰੇ 'ਤੇ 900 ਕੀਮਤ ਲਿਖੀ ਹੈ। ਇਹ ਮਾਈ ਸਰਦਾਰ ਹੀਰਾ ਸਿੰਘ ਦੀ ਮਾਨਾ ਵਾਲੀਆਂ ਦੇ ਖਾਨਦਾਨ ਵਿੱਚੋਂ ਹੈ ਅਤੇ ਇੱਕ ਸਾਧ ਉਸ ਬੀੜ ਦੇ ਪ੍ਰਕਾਸ਼ ਕਰਨ ਅਤੇ ਸੰਤੋਖਣ ਦੀ ਸੇਵਾ ਯੋਗ ਰੱਖਿਆ ਹੈ। ਜੋ ਚੀਜ਼ ਮਹਿੰਗੇ ਮੁੱਲ ਲਈ ਜਾਵੇ ਉਸਦਾ ਕਦਰ ਵੀ ਕਰੀਦਾ ਹੈ। ਇਹ ਕਥਾ ਵਿੱਚ ਵਚਨ ਕੀਤਾ ਉਹਨੇ, ਇੱਕ ਸੇ ਖਰਚ ਕੀਤੀ ਤੁਕਾਂ ਮਿਲੀਆਂ ਕੰਠ ਨਹੀਂ ਹੁੰਦੀਆਂ, ਜੇ ਕੰਠ ਕਰਨ ਵੱਲ ਚਿੱਤ ਦਿੰਦਾ ਹਾਂ ਤਾਂ ਭਜਨ ਭੁੱਲਦਾ ਹੈ। ਤਾਂ ਕਿਉਂ ਨੇ, ਸਤਿਗੁਰੂ ਜੀ ਦੇ ਦਰਸ਼ਨ ਨਿਮਿਤ ਮਿਲੀਆਂ ਤੁਕਾਂ ਹੀ ਕਰ। ਜੋ ਸਿੱਖ ਨਲਕੇ ਦਾ ਜਲ ਛਕਣ ਵਾਲੇ ਜਾਂਦੇ, ਵੱਖਰਾ ਬਹਾ ਅੰਮ੍ਰਿਤ ਛਕਾ ਵਿੱਚ ਲਾਉਂਦੇ। ਮਾਤਾ ਜਿਉਣ ਕੌਰ ਜੀ ਦੀ ਸਿਫਤ ਕਰਦਿਆਂ ਕਿਹਾ, ਪਿੱਛੇ ਹੋਈ ਨਹੀਂ ਉਹਨਾਂ ਜੀ, ਅੱਗੋਂ ਅਜੇ ਦਿਸਦੀ ਨਹੀਂ। ਗੁਰਸਿੱਖ ਦੇ ਜੀਵਨ 'ਤੇ ਬੋਲਦਿਆਂ ਕਿਹਾ, ਸਿੱਖ ਦਾ ਜੀਵਨ ਖੁਸ਼ਬੋਈ ਭਰਿਆ ਹੋਵੇ, ਜੋ ਇੱਕ ਵਾਰ ਮਿਲੇ ਫਿਰ ਮਿਲਣ ਲਈ ਤੰਗ ਏ ਅਤੇ ਐਸਾ ਸਿੱਖ ਹੋਵੇ ਜਿਵੇਂ ਜੋਗੀ ਨੂੰ ਸਿੱਖ ਅਤੇ ਬੀਬੀ ਨੇ ਅਮਰਦਾਸ ਸਹੁਰੇ ਨੂੰ ਗੁਰਬਾਣੀ ਦੇ ਮੱਤ ਅਤੇ ਰਸ ਦੇ ਆਸਰੇ ਗੁਰੂ ਕੀ ਸ਼ਰਨ ਲਿਆਂਦਾ ਸੀ। ਦਿੱਤੂ ਅਤੇ ਵਜ਼ੀਰੇ ਰਾਗੀ ਦੀ ਗੱਲ ਕਰ ਕਿਹਾ, ਉਹਨਾਂ ਨੂੰ 1 ਰੁਪਈਆ ਰੋਜ਼ ਦਾ ਮਿਲਦਾ ਸੀ ਪਰ ਜ਼ਿੰਦਗੀ ਭਰ ਗੁਰੂ ਘਰ ਬਿਨਾਂ ਹੋਰੀ ਅੱਗੇ ਸਾਜ ਨਾ ਸੀ ਖੋਲ੍ਹਿਆ। ਜੋ ਸਿੱਖ ਕਮਾਈ ਕਰਕੇ ਕਹਿੰਦਾ ਹੈ ਮੈਂ ਕੁਝ ਨਹੀਂ ਕਰਦਾ, ਉਹ ਜਾਪਦਾ ਅਤੇ ਝੂਠ ਬੋਲਦਾ ਹੈ, ਪਰ ਜੋ ਕਹਿੰਦੇ ਸੋ ਸੱਚ ਹੀ ਹੁੰਦਾ ਹੈ, ਕਿਉਂਕਿ ਗੁਰੂ ਹੀ ਚੰਗਾ ਕੰਮ ਅਤੇ ਭਜਨ ਬਾਣੀ ਕਰਾਉਂਦਾ ਹੈ। ਕਰਕੇ ਨੀ ਸਦਾਵਨਾ ਦਾ ਵੀ ਇਹੋ ਭਾਵ ਹੈ। ਸਤਿਗੁਰੂ ਜੀ ਸੋਧੀਆਂ ਬਾਬਤ ਕਿਹਾ, ਸੋਧ ਸਗਲ ਸੋਧਨਾ ਦਾ ਨਾਮ ਹੈ। ਸੋਧੀ ਦੇ ਦਰਸ਼ਨ ਵਰਤਨ ਬੋਲਣ ਵਿੱਚੋਂ ਸਵਾਦ ਅਤੇ ਖੁਸ਼ਬੋ ਆਵੇ, ਜੋ ਮਲ ਅਤੇ ਕਲੇ ਕ੍ਰੋਧ ਵਰਤੇ ਫਿਰ ਸੋਧ ਕੇ ਹੀ। ਸਿੱਖ ਬਾਗ ਦਾ ਸੁਭਾਅ ਰੱਖ ਵਰਤੇ। ਮੈਂ ਦੀਵਾਨ ਵੀ ਦੂਰ ਬੈਠਾ ਸਾਂ, ਨੇੜੇ ਸਦ ਕਿਉਂ ਨੇ, ਦੂਰ ਕਿਉਂ ਬੈਠਦਾ ਹਾਂ, ਮੈਂ ਸਚਿਆਰ ਨਹੀਂ ਰਿਹਾ, ਤਨਖਾਈ ਹੋ ਦਾਗੀ ਹੋ ਗਿਆ ਹਾਂ। ਸਚਿਆਰ ਸਿੱਖ ਬਹਿ ਸਤਿਗੁਰੂ ਪਾਸ ਗੁਰਵਾਕ ਹੈ। ਤਾਂ ਬਚਨ ਕੀਤੋ ਨੇ, ਤੂੰ ਤਾਂ ਸ਼ਾਦੀ ਕੀਤੀ ਹੈ, ਗੁਪਤ ਖੇਹ ਖਾਣੀ ਦੋਸ਼ ਹੈ। ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ੋਂ ਦੁਰਗਾਪੁਰ ਦੇ ਕਾਰੀਗਰ ਸੁੱਧ ਸਿੰਘ ਨੂੰ ਕਹਿ ਭੇਜਿਆ ਸੀ ਕਿ ਤੂੰ ਚੰਗਾ ਕੰਮ ਕੀਤਾ ਹੈ, ਆਨੰਦ ਕਰ ਲਿਆ ਹੈ, ਤੇਰੇ ਪੁੱਤ ਧੀਆਂ ਹੋਣਗੇ, ਭਜਨ ਬਾਣੀ ਕਰਨਗੇ, ਜਿਸ ਦਾ ਇੱਕ ਖੂਹ ਹੋਵੇ ਜੇ ਹੋਰ ਚੱਲ ਪੈਣ ਤਾਂ ਵਾਧਾ ਹੀ ਹੁੰਦਾ ਹੈ। ਅਤੇ ਤਨਖਾਹ ਬਾਬਤ ਕਿਉਂ ਨੇ, ਸਿਦਕ ਬਿਨਾਂ ਨਹੀਂ ਸਹੀ ਜਾਂਦੀ, ਤਨਖਾਹ ਹੀ ਕਸਵੱਟੀ ਹੈ ਸਿਦਕ ਦੀ। ਮੈਂ ਉੱਪਰ ਕਰੜਾ ਸ਼ਬਦ ਗੁਰੂ ਕਾ ਜਾਨ ਲਿਖ ਦਿੱਤਾ ਹੈ। ਮੈਂ ਇਸ ਤਰ੍ਹਾਂ ਰੋਜ਼ ਸੰਜਮ ਨੇਮ ਵਿੱਚ ਹੋਏ ਬਚਨਾਂ ਵਿੱਚੋਂ ਸਾਰ ਲਿਖਦਾ ਰਿਹਾ ਹਾਂ। ਹਰੀ ਮੰਦਰ ਵਿੱਚ ਸ਼ਬਦ ਵਿਚਾਰ ਸਮੇਂ ਮੇਰੀਆਂ ਅੱਖਾਂ ਲਾਲ ਵੇਖ ਦਰਦ ਹੁੰਦੀ ਜਾਣ ਕਿਉਂ ਨੇ। ਜਿਸ ਅੱਖ ਨੂੰ ਦਰਦ ਹੈ ਦੂਜੇ ਪੈਰ ਹੱਥ ਦੇ ਨਹੁੰਆਂ ਤੇ ਅੱਕ ਚੋ। ਮੈਂ ਜਾ ਅੱਕ ਚੋਇਆ ਤੁਰਤ ਆਰਾਮ ਹੋਇਆ। ਹੁਣ ਤੱਕ ਉਹ ਦੁੱਖ ਲਾਲੀ ਫੇਰ ਨਹੀਂ ਨੇੜੇ ਆਏ। ਸਤਿਗੁਰੂ ਰੋਜ਼ ਤਰਕਾਲਾਂ ਵੇਲੇ ਸੰਤ ਮੰਡਲੀ ਨਾਲ ਮਿਲ ਮੱਠੀ ਢੋਲਕ ਵਜਾ ਸਹਿਜੇ ਸ਼ਬਦ ਪੜ੍ਹਦੇ ਪ੍ਰਭ ਉਹ ਕਵਗਲ ਲਾਵੇ ਹੈਗੇ। ਬੋਲੋ ਰਾਮ ਸਿੱਖ ਸਮਝਾਈ ਆਦਿ ਪੰਜ ਸ਼ਬਦ ਰੋਜ਼ ਪੜ੍ਹਦੇ। ਕਥਾ ਵਿੱਚ ਬਚਨ ਕੀਤੋ ਨੇ ਕੁਝ ਹੁਕਮਨਾਮੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਹੀਰਪੁਰ ਦੇ ਭਗਤ ਸਿੰਘ ਖੱਤਰੀ ਪਾਸੋਂ ਮਿਲੇ ਹਨ ਅਤੇ ਲਾਲ ਸਿੰਘ ਜੀ ਲਤਾਲੀਆਂ ਪਾਸੋਂ ਵੀ ਅਤੇ ਸਹੀਆ ਸਿੰਘ ਜੀ ਮੁਠੱਡੇ ਵਾਲਿਆਂ ਪਾਸੋਂ ਵੀ ਅਤੇ ਬਚਨ ਬਿਰਧਾਂ ਦੇ ਜ਼ਬਾਨੀ ਸਾਨੂੰ ਬਹੁਤ ਪ੍ਰਾਪਤ ਹੋਏ ਹਨ ਸੱਚੇ ਸਤਿਗੁਰੂ ਜੀ ਦੇ। ਤੀਜੀ ਅਸੂ ਦੀ 230 ਭੋਗ ਪਏ। ਜੋ ਸਿੱਖ ਆਪਣਾ ਸ਼ਬਦ ਪੂਰਾ 225,000 ਪਾਠ ਕਰ ਹੋਰ ਮੰਗ ਲੈਂਦਾ ਉਸ 'ਤੇ ਬੜੇ ਖੁਸ਼ ਹੁੰਦੇ ਅਤੇ ਕਹਿੰਦੇ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸੁੱਕ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਗੁਰਵਾਕ ਅਨੁਸਾਰ ਮੈਂ ਇਹਨਾਂ ਗੁਰਸਿੱਖਾਂ ਭਜਨ ਬਾਣੀ ਕਰਦਿਆਂ ਨਾ ਰੱਜਣ ਵਾਲਿਆਂ ਦੀ ਕੀ ਸਿਫਤ ਕਰਾਂ। ਮੈਂ ਕਥਾ ਵਿੱਚ ਸੁਣੇ ਸਾਰੇ ਬਚਨ ਲਿਖ ਨਹੀਂ ਸੁਣਾ ਸਕਦਾ। ਸੋ ਸਵਾਦ ਜੋ ਹੁੰਦਾ ਸੀ ਉਸ ਦਾ ਨਮੂਨਾ ਹੁਣ ਰਿਕਾਰਡ ਹੋਏ ਭਾਸ਼ਣ ਸਤਿਗੁਰੂ ਜੀ ਦੇ ਵਿੱਚੋਂ ਕੁਝ ਮਿਲ ਸਕਦਾ ਹੈ। ਮੈਂ ਤਾਂ ਤਿਲ ਭਰ ਵਿੱਦਿਆ ਦੀ ਵਜੋਂ ਸੇਵਾਕਾਰ ਕੁਝ ਲਿਖ ਰਿਹਾ ਹਾਂ। ਘੰਟਾ ਨਾਮ ਸਿਮਰਨ ਘਿਓ ਦੀ ਜੋ ਜਗਾ ਕਰਦੇ ਕਮਰ ਕੱਸਾ ਕਰ ਪ੍ਰਸ਼ਾਦ ਵਰਤਾਉਂਦੇ ਸੰਗਤ ਨੂੰ ਪੰਗਤਾਂ ਵਿੱਚ ਸੁੱਚੇ ਚਾਦਰੇ ਦੀ ਗਿਲਤੀ ਮਾਰ ਰਾਗੀਆਂ ਨੂੰ ਮੱਥਾ ਟੇਕ ਹੀ ਆਸਣ 'ਤੇ ਬੈਠਦੇ ਆਸਾ ਦੀ ਵਾਰ ਦਾ ਕੀਰਤਨ ਉੱਚੀ ਸੁਰ ਵਿੱਚ ਕਰਦੇ ਸੁਣ ਖੁਸ਼ ਹੁੰਦੇ ਅਤੇ ਕਹਿੰਦੇ ਵੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਅਰਥਾਤ ਉੱਚੀ ਸੁਰ ਵਿੱਚ ਧਿਆਨ ਰੱਖ ਕੇ ਸ਼ਬਦ ਪੜ੍ਹਿਆ ਸਹੀ ਅਰਥ ਸ਼ਬਦ ਦਾ ਜਾਣਿਆ ਜਾ ਸਕਦਾ ਹੈ ਅਤੇ ਉਸ ਜਾਣਨ ਦੀ ਕਹਾਣੀ ਅਕਥ ਹੈ। ਨੀਂਦ ਨਹੀਂ ਆਉਂਦੀ ਸੁਰਤ ਨਹੀਂ ਖਿਲਰਦੀ ਐਸੇ ਸਵਾਦ ਭਰੇ ਕੀਰਤਨ ਦਾ ਨਾਮ ਵਾਰਾ ਪਿਆ ਹੈ ਸੰਗਤ ਵਿੱਚ। ਸਤਿਗੁਰੂ ਜੀ ਹਾਸ ਵਿਲਾਸ ਵੀ ਕਰਦੇ ਸੀ ਪਰ ਝੂਠ ਅਤੇ ਦੁਖਾਵਾਂ ਬਚਨ ਕਦੇ ਨਾ ਕਰਦੇ ਅਤੇ ਕਹਿੰਦੇ ਸਿੱਖ ਨੂੰ ਹੱਥ ਕਰ ਲੈਣਾ ਅਤੇ ਮੰਗਣਾ ਗੁਰਮਤਿ ਵਿੱਚ ਮਨਾ ਹੈ। ਜੋ ਰਾਗੀਆਂ ਨੂੰ ਮੱਥਾ ਟੇਕਦਾ ਹੈ ਸੋ ਸ਼ਬਦ ਦੀ ਭੇਟਾ ਸਿੱਖਾਂ ਵੱਲੋਂ ਹੁੰਦੀ ਹੈ ਸਿਰ ਨਿਵਾ। ਜੋ ਹੱਥ ਕਰ ਜਾਂ ਮੰਗ ਲੈਣ ਵਾਲਾ ਸ਼ਬਦੀ ਸੁਣਦੇ ਉਸ ਨੂੰ ਹਾਸ ਵਿਲਾਸ ਵਿੱਚ ਮੰਗਤ ਕਹਿੰਦੇ ਅਤੇ ਕਹਿੰਦੇ ਇਹ ਵੀ ਸਿੰਘ ਸਭਾ ਨੇ ਅੰਗਰੇਜ਼ ਆਖੇ ਰੌਂਸ ਧੋਰੀ ਹੈ ਬੇਬਥਾਜ ਰਹਿਣ ਵਾਲੀ ਅਤੇ ਗੁਰੂ ਆਸਰੇ ਵਾਲੀ ਮੱਤ ਤੋਂ ਉਲਟ। ਚਾਰ ਅਸੂ 1730 ਪਾਠਾਂ ਦੇ ਭੋਗ ਪਏ। ਘੱਟ ਇਸ ਕਾਰਨ ਪਾਠ ਹੋਏ ਕਿ ਵਾਰੇ ਵਿੱਚ ਕਈ ਸਿੱਖ ਰਸ ਮਿਆਂ ਮਸਤ ਹੋ ਗਏ ਸੀ ਅਤੇ ਕਈ ਉਹਨਾਂ ਨੂੰ ਦੇਖ ਪਾਠ ਕਰਨਾ ਭੁੱਲ ਗਏ ਸੀ। ਸਤਿਗੁਰੂ ਦੀ ਵੀ ਕਥਾ ਕਰਦੇ ਕੀਰਤਨ ਕਰਦੇ ਕਿਸੇ ਕਿਸੇ ਦਿਨ ਵੈਰਾਗੀ ਹੋ ਜਾਂਦੇ ਗਲਾ ਭਰ ਜਾਂਦਾ ਨੇਤਰਾਂ ਤੋਂ ਪ੍ਰੇਮ ਆਂਸੂ ਕਿਰਕਿਰ ਦਾੜੇ ਪਰ ਪੈ ਚਾਦਰੇ 'ਤੇ ਪੈਂਦੇ ਮੋਤੀਆਂ ਦੀ ਤਰ੍ਹਾਂ। ਸੰਗਤ ਵੀ ਵੈਰਾਗੀ ਹੋਈ ਰਹਿੰਦੀ। ਅੱਜ ਇਹੋ ਕਾਰ ਵਾਰੇ ਵਿੱਚ ਵਰਤੀ ਸ਼ਬਦ ਸੀ ਤੂੰ ਘਰ ਆਵੀਂ ਸੱਜਣਾ ਮੈਂ ਦੇਖਾਂ ਦਰਸ਼ਨ ਤੇਰਾ। ਕਈ ਵਾਰ ਗਲਾ ਵੈਰਾਗ ਨਾਲ ਭਰ ਬੋਲਣੋ ਹੀ ਰੁਕ ਜਾਂਦਾ ਰਿਹਾ ਸਤਿਗੁਰੂ ਜੀ ਦਾ। ਇਹਨੇ ਦਿਨੀ ਆਲਮ ਜੀ ਯੁੱਗ ਪਲਟਾਊ ਸਤਿਗੁਰੂ ਪੁਸਤਕ ਲਿਖਦੇ ਸੀ ਅਤੇ ਸੁਣਾਉਂਦੇ ਸੀ ਨਾਲੋ ਨਾਲ ਸਤਿਗੁਰੂ ਜੀ ਨੂੰ। ਸਤਿਗੁਰੂ ਜੀ ਕਮੀਆਂ ਅਤੇ ਉੱਕਾਂ ਦੱਸਦੇ ਅਤੇ ਹੋਰ ਦੀ ਵੀ ਵਾਕਫੀਅਤ ਦਿੰਦੇ। ਜੋ ਉੱਕਾਂ ਛਪਣ ਤੋਂ ਬਾਅਦ ਰਹੀਆਂ ਅਤੇ ਸਤਿਗੁਰੂ ਜੀ ਕਹੀਆਂ ਉਹ ਖਾਸ ਇੱਕ ਇਹ ਸੀ ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਪਹਿਲੀ ਵਾਰ ਆਓ ਠਾਕਰੋ ਕਹਿ ਗੁਰਤਾ ਦਸਮ ਜੀ ਦੀ ਜਿੱਤੀ ਸੌਂਪੀ ਅੱਗੋਂ ਦੇਣ ਦੀ ਹੈ। ਆਲਮ ਜੀ ਤੀਜੀ ਵਾਰ ਲਿਖੀ ਸੀ ਅਤੇ ਸਤਿਗੁਰੂ ਜੀ ਕਿਹਾ ਸੀ ਗੁਰੂ ਬਾਲਕ ਸਿੰਘ ਜੀ ਅਤੇ ਵੈਰਾਗੀ ਹੋ ਪੜ੍ਹਿਆ ਕਰਦੇ ਸੀ ਸੱਜਣਾ ਨੈਣ ਮੇਰੇ ਸਿੱਖਦੇ ਨਹੀਂ ਰਹਿੰਦੇ ਅੱਠੇ ਪੈਰ ਵਿਯੋਗ ਸੱਜਣ ਦਾ ਨੈਣ ਵਿਛੋੜਾ ਨਹੀਂ ਸਹਿੰਦੇ ਇੱਕ ਪਲ ਪਿਆਰਾ ਨਜ਼ਰ ਨਾ ਆਵੇ ਨਦੀਆਂ ਨੀਰ ਵਹਿੰਦੇ ਦੇਹ ਪਿਆਰਿਆ ਦਰਸ਼ਨ ਛੇਤੀ ਨੈਣ ਮੁਸਤਾਕ
ਤਹਿੰਦੇ।
ਜਦੋਂ ਏਡੇ ਉਡੀਕਦੇ ਸੀ ਤਾਂ ਤੀਜੀ ਵਾਰ ਤੇ ਕਦ ਪਾਉਂਦੇ ਸੀ। ਦੂਜੀ ਉੱਕ ਮਾਈਆਂ ਨੂੰ ਕਸ਼ਹਿਰੇ ਤੇ ਅੰਮ੍ਰਿਤ ਦੀ ਦਾਤ ਸਿਆੜ 1915 ਵਿੱਚ ਦਿੱਤੀ ਸੀ। 20 ਨੂੰ ਖੋਟੀ ਆਨੰਦ ਕੀਤੇ ਸੀ। ਇਹ ਦੱਸਦਿਆਂ ਸਤਿਗੁਰੂ ਜੀ ਕਿਹਾ ਸੀ, ਸਿੱਖ ਸੁਪਤਨੀਆਂ ਦੇ ਹੱਥੋਂ ਨਾ ਛੱਕਦੇ ਸੀ ਤੇ ਉਹ ਗੁਪਤ ਅਰਦਾਸੇ ਕਰਦੀਆਂ ਸੀ, ਸਾਨੂੰ ਵੀ ਇਹ ਦਾਤ ਮਿਲੇ ਤਾਂ ਹੀ ਨਗਨ ਨਹਾਉਂਦੀਆਂ ਦੇਖ ਸਿਆੜ ਗਏ ਦੌਰੇ ਸਮੇਂ ਸਤਿਗੁਰੂ ਜੀ ਅੱਗੇ ਸਾਥ ਹੁੰਦਿਆਂ ਸੂਬਿਆਂ ਅਰਜ਼ ਕੀਤੀ ਸੀ, ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਪਰਦਾ ਬਖਸ਼ੋ। ਅਗਲੇ ਰੋਜ਼ ਹੀ ਸਤਿਗੁਰੂ ਜੀ ਦੇ ਕਹਿਣ 'ਤੇ ਜੇਠ ਦੀ ਪੁੰਨਿਆ ਨੂੰ ਮਾਈ ਖੇਮ ਕੌਰ ਸੰਤ ਰਣ ਸਿੰਘ ਜੀ ਦੇ ਘਰੋਂ ਨੂੰ ਪਹਿਲਾਂ ਕਸ਼ਹਿਰਾ ਅੰਮ੍ਰਿਤ ਬਖਸ਼ਿਆ ਅਤੇ ਫਿਰ ਹੋਰ 25-30 ਨੂੰ ਬਖਸ਼ਿਆ। ਬੀਬੀਆਂ ਮਾਈਆਂ ਸਤਿਗੁਰੂ ਜੀ ਅੱਗੇ ਅਰਜ਼ ਵੀ ਕੀਤੀ ਸੀ ਕਿ ਪਤੀ ਦੇਵ ਜੀ ਦੀ ਸੇਵਾ ਵੱਲੋਂ ਅਸੀਂ ਵੰਚਿਤ ਰਹਿੰਦੀਆਂ ਹਾਂ ਅਤੇ ਆਪ ਨੇ ਕਿਰਪਾ ਕਰ ਗੁਪਤੀ ਅਰਜ਼ ਸੁਣ ਪਰਦਾ ਦੇਣ ਵਜੋਂ ਇਹ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਹਾ, ਜਦ 1914 ਵਿੱਚ ਸਿੱਖੀ ਨਵੇਂ ਸਿਰੇ ਸੁਰਜੀਤ ਕੀਤੀ ਸੀ ਤਾਂ ਇਸਤਰੀਆਂ ਦੀ ਮੰਗ ਵੀ ਤੁਰਤ ਹੀ ਅਗਲੇ ਸਾਲ ਪੂਰੀ ਕਰਨੀ ਹੀ ਬਣਦੀ ਹੈ। ਜੇ ਸਿਆੜ ਦੇ ਸਿੱਖਾਂ ਤੋਂ ਪੁੱਛੀਏ ਤਾਂ ਉਹ ਵੀ 15 ਦੀ ਹੀ ਇਹ ਵਾਰਤਾ ਦੱਸਦੇ ਹਨ। ਜੋ ਉੱਕ 20 ਸੰਮਤ ਦੀ ਲਿਖੀ ਹੈ ਉਹ ਵਾਰਾ ਨਹੀਂ ਖਾਂਦੀ, ਕਿਉਂਕਿ 20 ਵਿੱਚ ਆਨੰਦ ਮਰਿਆਦਾ ਕੀਤੀ ਸੋ ਤਾਂ ਪੂਰੀ ਅੰਮ੍ਰਿਤ ਕਸ਼ਹਿਰਿਆਂ ਨਾਲ ਹੀ ਕੀਤੀ ਸੀ। ਇਸ ਲਈ 1915 ਹੀ ਸਿਆੜ ਮਾਈਆਂ ਨੂੰ ਕਸ਼ਹਿਰੇ ਅੰਮ੍ਰਿਤ ਦੀ ਬਖਸ਼ਿਸ਼ ਕੀਤੀ ਸੀ। ਮੈਂ ਬਿਰਧ ਸਾਧਾਂ ਤੋਂ ਇਹੋ ਸੁਣਿਆ ਹੈ। ਸਤਿਗੁਰੂ ਜੀ ਆਲਮ ਜੀ ਨੂੰ ਕਿਹਾ, ਜਦ ਆਨੰਦ ਮੈਰਿਜ ਪਾਸ ਕਰਨ ਲਈ ਮੇਰੇ ਦਸਖਤ ਜਵਾਲਾ ਸਿੰਘ ਜੀ ਕਰਾ ਲੈ ਗਏ ਸੀ ਤਦ ਤਾਂ 45 ਸਾਲ ਹੀ ਹੋਏ ਸੀ, ਤੁਸਾਂ 70 ਸਾਲ ਕਿਵੇਂ ਲਿਖੇ ਹਨ? ਜੋ ਟਾਈਪ ਹੋਏ ਪੁਸਤਕ ਅਤੇ ਕਲਮ ਨਾਲ 20 ਸੰਮਤ ਪਾਇਆ ਹੈ, ਜਾਪਦਾ ਹੈ ਕਿਸੇ ਪਾਠਕ ਪਾ ਦਿੱਤਾ ਹੈ, ਸਹੀ 15 ਹੀ ਹੈ। ਤਾਂ ਆਲਮ ਜੀ ਉੱਤਰ ਦਿੱਤਾ, ਜਦ ਮੈਂ ਮਸਾਲਾ ਇਸ ਪੁਸਤਕ ਲਈ ਲੱਭ ਰਿਹਾ ਸਾਂ ਤਦ 70 ਸਾਲ ਹੋਏ ਸੀ, ਇਹ ਉੱਕ ਇਸ ਕਾਰਨ ਹੋਈ ਹੈ। ਸਤਿਗੁਰੂ ਜੀ ਕਿਹਾ, ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਸਾਜੁਗ ਅਤੇ ਤਰਦੀਦ ਜ਼ਰੂਰ ਕਰ ਦਿਓ। ਆਲਮ ਜੀ ਸਤ ਵਚਨ ਕੀਤਾ ਅਤੇ ਤਰਦੀਦ ਵੀ ਕਰ ਦਿੱਤੀ। ਸਤਿਗੁਰੂ ਜੀ ਪਾਸ ਆਲਮ ਜੀ ਮੰਨੇ ਵੀ ਕਿ ਦੂਜੀ ਛਾਪ ਵਿੱਚ ਨੋਟ ਦੇ ਇਹ ਤਿੰਨੇ ਭਾਰੀਆਂ ਉੱਕਾਂ ਅਤੇ ਹੋਰ ਵੀ ਕਮੀਆਂ ਪੂਰੀਆਂ ਕਰ ਦਿਆਂਗਾ, ਪਰ ਆਲਮ ਜੀ ਦੂਜੀ ਵਾਰ ਯੁੱਗ ਪਲਟਾਊ ਸਤਿਗੁਰੂ ਪੁਸਤਕ ਦੇ ਛਪਣ ਤੋਂ ਪਹਿਲਾਂ ਹੀ ਚੜ ਗਏ, ਸੋ ਥੋੜ੍ਹ ਹੁਣ ਮਹਿਸੂਸ ਹੋ ਰਹੀ ਹੈ। ਮੈਂ ਛਪਣ ਤੋਂ ਪਿੱਛੋਂ ਪੜ੍ਹ ਦੱਸਣ ਦਾ ਵੇਰਵਾ ਯੁੱਗ ਪਲਟਾਊ ਸਤਿਗੁਰੂ ਦਾ ਭਾਰੀ ਉੱਕਾਂ ਦਾ ਇੱਥੇ ਲਿਖਿਆ ਹੈ ਅਤੇ ਨਾਰ ਸਿੰਘ ਜੀ ਦੇ ਲਿਖੇ ਇਤਿਹਾਸ ਵਿੱਚ ਉੱਕਾਂ ਦਾ ਉਸ ਸਮੇਂ ਉੱਥੇ ਕਰਾਂਗਾ। ਸਤਿਗੁਰੂ ਜੀ ਦੀ ਜ਼ਬਾਨੀ ਇਹ ਵੇਰਵਾ ਹੈ ਅਤੇ ਉਹ ਵੀ ਹੋਵੇਗਾ। ਇੱਥੇ ਮੈਂ ਇਸ ਲਈ ਲਿਖ ਦਿੱਤਾ ਹੈ ਕਿ ਮਤ ਮੈਂ ਨਾ ਵੀ ਰਵਾਂ ਅਤੇ ਇਹ ਵੇਰਵਾ ਰਹਿ ਜਾਵੇ। ਸਤਿਗੁਰੂ ਜੀ ਦੇ ਹੁਕਮ ਵਿੱਚ ਨਾਮਧਾਰੀ ਇਤਿਹਾਸ ਨਾਰ ਸਿੰਘ MA ਨੇ ਲਿਖਿਆ ਅਤੇ ਜੋ ਉਸ ਵਿੱਚ ਉੱਕਾਂ ਸੀ ਸੋ ਮੰਡੀ ਮੇਰੇ ਅਤੇ ਪੰਡਿਤ ਗੋਪਾਲ ਸਿੰਘ ਜੀ ਤੋਂ ਲਿਖਵਾ ਨਾਰ ਸਿੰਘ ਨੂੰ ਦਿੱਲੀ ਭਜਵਾਈਆਂ ਸੀ ਸਤਿਗੁਰੂ ਜੀ, ਅਤੇ ਬਾਅਦ ਦੱਸਿਆ ਵੀ ਸੀ ਕਿ ਨਾਰ ਸਿੰਘ ਭਾਵੇਂ ਚੀਫ ਖਾਲਸੀ ਮਤ ਵਾਲਾ ਏ ਪਰ ਮੰਨ ਗਿਆ ਹੈ, ਮੈਂ ਦੂਜੀ ਛਾਪ ਵਿੱਚ ਉੱਕਾਂ ਦੀ ਦਰੁਸਤੀ ਕਰ ਦੇਵਾਂਗਾ। ਪਰ ਇਹ ਕੰਮ ਅਜੇ ਤੱਕ ਵੀ ਨਹੀਂ ਹੋਇਆ ਅਤੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਹਨ, ਏਡੇ ਪੁਸਤਕ ਦੁਬਾਰਾ ਛੇਤੀ ਨਹੀਂ ਛਪਦੇ। ਮੇਰੀ ਰਾਏ ਹੈ ਕਿ ਜੋ ਐਸੇ ਇਤਿਹਾਸਿਕ ਪੁਸਤਕਾਂ ਵਿੱਚ ਕਮੀਆਂ ਉੱਕਾਂ ਜਾਪਣ, ਤੁਰਤ ਵਿਕਣੋਂ ਰਹਿੰਦੀਆਂ ਪੁਸਤਕਾਂ ਦੇ ਪਿਛਲੇ ਪਾਸੇ ਛਾਪ ਲਾਉਣਾ ਬੜਾ ਚੰਗਾ ਢੰਗ ਹੈ। ਕੀ ਜਾਣੀਏ ਕੱਲ੍ਹ ਨੂੰ ਕਿਹਾ ਡੰਗ ਹੈ। ਸਤਿਗੁਰੂ ਜੀ ਪਾਸੋਂ ਮਿਲੀ ਮਦਦ ਮਤ ਦੇ ਆਸਰੇ ਮੈਂ ਇਹ ਯੁੱਗ ਪਲਟਾਊ ਸਤਿਗੁਰੂ ਅਤੇ ਨਾਰ ਸਿੰਘ ਜੀ ਦੇ ਲਿਖੇ ਇਤਿਹਾਸ ਦੇ ਨੁਕਸਾਂ ਬਾਰੇ ਵੇਰਵਾ ਲਿਖ ਦਿੱਤਾ ਹੈ। ਕੀ ਹੋਣਾ ਜਾਣੇ ਕੌਣ ਕੱਲ੍ਹ ਦੇ ਗੈਬ ਨੂੰ। ਸਤਿਗੁਰੂ ਦੀ 5 ਅੱਸੂ ਕਥਾ ਵਿੱਚ ਪੁਰਾਣੇ ਸਿੱਖਾਂ ਨੂੰ ਯਾਦ ਕਰ ਬਚਨ ਕੀਤੇ ਉਹਨਾਂ ਬਾਬਤ। ਮਸਤਾਨ ਸਿੰਘ ਜੀ ਲੱਲਾਂ ਦੇ ਜੋ ਆਸਾ ਦੀ ਵਾਰ ਵੀ ਲਾਉਂਦੇ ਸੀ ਅਤੇ ਇਕੱਲੇ ਧੁਨਕੀ ਨਾਲ ਸ਼ਬਦ ਪੜ੍ਹਦੇ ਮਗਨ ਹੋ ਜਾਂਦੇ ਸੀ। ਗੁਰੂ ਹਰੀ ਸਿੰਘ ਜੀ ਉਸ ਨੂੰ ਰਾਗਾ ਸਿੰਘ ਪ੍ਰਸੰਨ ਹੋ ਕਹਿੰਦੇ ਸੀ। ਦਾਨ ਸਿੰਘ ਜੀ ਗੱਗੜਪੁਰ ਦੇ 3 ਸਾਲ ਹੱਥ ਜੋੜ ਸਾਹਵੇਂ ਖੜ੍ਹੇ ਰਹਿੰਦੇ ਸੀ ਪਰ ਹੁਕਮ ਬਿਨਾਂ ਗੜਵੇ ਨੂੰ ਹੱਥ ਨਾ ਲਾਇਆ ਸੀ, ਸੋ ਗੁਰੂ ਜੀ ਦੇ ਵਜ਼ੀਰ ਹੋਂਦੇ ਸੀ। ਗੋਦਾ ਸਿੰਘ ਜੀ ਅਬਲੂ ਦੇ ਜੋ ਮਾਤਾ ਜਿਉਣ ਕੌਰ ਜੀ ਦੇ ਸੱਕੇ ਸਾਕਾਂ ਵਿੱਚੋਂ ਭਰਾ ਲੱਗਦੇ ਸੀ, ਬੜੇ ਬਲ ਵਾਲੇ ਅਤੇ ਬੜਾ ਪਦਾਰਥ ਛਕਣ ਵਾਲੇ, 3 ਮਣ ਪੱਕੇ ਵਜਨ ਦੇ ਸੀ ਪਰ ਤੱਤੇ ਸੁਭਾਅ ਕਦੇ ਨਾ ਹੋਏ ਸੀ, ਭਜਨ ਬਾਣੀ ਵਿੱਚ ਹੀ ਮਗਨ ਰਹਿੰਦੇ। ਮੱਲਾ ਸਿੰਘ ਜ਼ਿਮੀਂਦਾਰ ਭੈਣੀ ਸਾਹਿਬ ਦਾ, ਜਿਸ ਨੇ ਆਪਣੀ ਸਾਰੀ ਮਾਲਕੀ ਲੋਹ ਲੰਗਰ ਦੇ ਨਾਮ ਲਵਾ ਦਿੱਤੀ ਸੀ ਅਤੇ ਜੋ ਬਟਾ ਅਸੀਂ ਸੰਗਤ ਦੇ ਸੁੱਖ ਲਈ ਦੂਰੋਂ ਨੇੜੇ ਲੈ ਆਏ ਹਾਂ, ਅਤੇ ਬਾਬੇ ਲਹਿਣਾ ਸਿੰਘ ਅਕਾਲ ਗੁੰਗੇ ਦੀ ਜਗ੍ਹਾ ਮੰਦਰਾਂ ਅਤੇ ਖੂਹ ਹੱਠ ਦੀ ਜਗ੍ਹਾ ਦਿੱਤੀ ਅਤੇ ਉਸ ਦੇ ਪੁੱਤਰਾਂ ਬਾਲਣ ਦੇ ਵਾੜੇ ਲਈ ਬਿਸ਼ਨ ਸਿੰਘ, ਸੁੰਦਰ ਸਿੰਘ, ਕਿਸ਼ਨ ਸਿੰਘ, ਫੂਮਣ ਸਿੰਘ ਨੇ ਦਿੱਤੀ। ਇਹਨਾਂ ਦਾ ਸਦਾ ਦਾਨ ਚੇਤੇ ਰਹੇਗਾ ਅਤੇ ਸੇਵਾ ਵਿੱਚ ਹਿੱਸਾ ਰਹੇਗਾ। ਜਿਵੇਂ ਲੰਗਰ ਪਕਾਉਣ ਛਕਾਉਣ ਵਾਲੇ ਦਾ ਹੁੰਦਾ ਹੈ, ਬਾਬੇ ਲਹਿਣਾ ਸਿੰਘ ਤਾਂ ਨੰਬਰਦਾਰੀ ਵੀ ਛੱਡ ਦਿੱਤੀ ਸੀ। ਜਦ ਜਾਣਿਆ ਸੀ ਸਤਿਗੁਰੂ ਜੀ ਦੀ ਰਜ਼ਾ ਐਸੀ ਹੀ ਹੈ ਕਿ ਅਸਾਂ ਗੋਰਿਆਂ ਨਾਲ ਮਿਲਵਰਤਨ ਨਹੀਂ ਕਰਨੀ। ਲਹਿਣਾ ਸਿੰਘ ਕਿਹਾ, ਸੱਚੇ ਪਾਤਸ਼ਾਹੋ, ਤੁਸੀਂ ਜ਼ਮੀਨ ਆਪਣੇ ਨਾਮ ਲਵਾ ਲਵੋ। ਸਤਿਗੁਰੂ ਜੀ ਕਿਹਾ, ਤੂੰ ਦਿੱਤੀ ਅਤੇ ਸਾਨੂੰ ਮਿਲ ਗਈ, ਕਿਉਂ ਬਿੱਲੇ ਦੀ ਕਚਹਿਰੀ ਜਾ ਖਰਚ ਕਰੀਏ? ਭਾਵੇਂ ਮਜਬੂਰੀ ਨੂੰ ਜਾਣਾ ਹੀ ਪੈਂਦਾ ਹੈ, ਪਰ ਅਸੀਂ ਬਿੱਲੇ ਦੀ ਕਚਹਿਰੀ ਅਤੇ ਕਾਨੂੰਨ ਨੂੰ ਝੂਠਾ ਸਮਝਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ, ਮੈਂ ਬਿੱਲੇ ਦੀ ਕਚਹਿਰੀ ਨੂੰ ਝੂਠੀ ਅਦਾਲਤ ਸਮਝਦਾ ਹਾਂ, ਭਾਵੇਂ ਅਫਸਰਾਂ ਨੂੰ ਮਿਲਦਾ ਹਾਂ, ਸਬੱਬੀ ਅਤੇ ਹਿੱਤ ਵੀ ਕਰਦਾ ਹਾਂ, ਪਰ ਮੁਥਾਜ ਨਹੀਂ ਤਾਂਹੀਓ ਹੁੰਦਾ। ਕਿਉਂ ਨੇ ਮਾਈ ਭਾਗਣ ਸਮਾਜਪੁਰ ਦੀ ਗੁਰੂ ਹਰੀ ਸਿੰਘ ਜੀ ਦੇ ਇਸ਼ਨਾਨ ਵਾਲੇ ਜਲ ਨਾਲ ਇਸ਼ਨਾਨ ਕਰਦੀ ਸੀ, ਸਿਰ ਦਸਤਾਰ ਰੱਖਦੀ ਸੀ, ਦੁਬਾਰਾ ਦੰਦ ਉੱਗੇ ਸੀ, 130 ਸਾਲ ਦੀ ਹੋ ਚੜ੍ਹੀ ਸੀ। ਉਸ ਦੀ ਅੰਸ਼ ਵਿੱਚੋਂ ਹਰੀ ਸਿੰਘ ਸਮਾਜਪੁਰੀ ਨੇ ਅੱਗੇ ਹੋ ਮੇਰਾ ਬਚਨ ਆਨੰਦ ਸੰਗਤ ਵਿੱਚ ਕਰਨ ਤੋਂ ਬਾਅਦ ਘਰ ਜਾ ਘੁੰਡ ਟੂੰਬਾਂ ਫੈਸ਼ਨ ਨਾ ਕਰਾਂਗਾ ਅਤੇ ਪੰਜ ਸਰੀਰਾਂ ਤੋਂ ਵੱਧ ਮੁਕਲਾਵਾ ਲੈਣ ਨਾ ਜਾਵਾਂਗਾ ਮੰਨਿਆ ਹੈ। ਅਤੇ ਉਸ ਤੋਂ ਬਾਅਦ ਸੇਠ ਤੇਜਾ ਸਿੰਘ ਜੀ ਗੁਜਰਾਂ ਵਾਲੀਏ ਵੀ ਇਸ ਤਰ੍ਹਾਂ ਹੀ ਮੰਨਿਆ ਹੈ। ਐਸੇ ਸਿੱਖ ਵਿਰਲੇ ਹੀ ਹੁੰਦੇ ਹਨ ਜੋ ਅੱਗੇ ਲੱਗ ਚੰਗੀਆਂ ਲੀਹਾਂ ਤੋਰਦੇ ਹਨ। ਗੁਰੂ ਜੀ ਐਸਿਆਂ ਲਈ ਵਾਕ ਲਿਖਿਆ ਹੈ, ਹੈਣ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਰੋਕਣ ਵਾਲਾ ਤਾਂ ਬਥੇਰਾ ਹੁੰਦਾ ਹੈ। ਕਿਉਂ ਨੇ ਚਤਰ ਸਿੰਘ ਨੱਕੇ ਦੇ ਇਲਾਕੇ ਜ਼ਿਲ੍ਹੇ ਲਾਹੌਰ ਦਾ ਸਾਰੇ ਪਰਿਵਾਰ ਦੇ ਚੜ੍ਹ ਜਾਣ 'ਤੇ ਨਾ ਰੋਇਆ, ਚਿੱਤ ਵਿੱਚ ਹੰਕਾਰ ਹੋਇਆ ਕਿ ਮੈਂ ਰਾਮ ਦੀ ਰਜਾ ਵਿੱਚ ਰਾਜੀ ਰਹਿਣ ਵਾਲਿਆਂ ਵਿੱਚੋਂ ਹਾਂ। ਐਸਾ ਦਿਲ ਹੱਲਿਆ, ਰੋਣ ਠੱਲਿਆ ਹੀ ਨਾ ਜਾਵੇ। ਰਾਤ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਉਸ ਨੂੰ ਕਿਹਾ, ਤੇਰੀ ਆਕੜ ਭੰਨੀ ਹੈ, ਤੂੰ ਸਾਧ ਹੀ ਹੈ, ਮੇਰਾ ਕੰਮ ਨਿਰਵਿਘਨ ਨਿਰਮਾਣ ਰੱਖਣਾ ਹੈ ਸਿੱਖ ਨੂੰ। ਸਤਿਗੁਰੂ ਜੀ ਐਸੇ ਸਾਧਾਂ ਦੇ ਬਚਨ ਸੁਣਾ ਕਿਹਾ, ਹੁਣ ਅੱਗੋਂ ਐਸੇ ਹੁਣ ਘੱਟ ਰਹੇ ਹਨ। ਬਚਨ ਕੀਤਾ, ਜਿਵੇਂ ਵੱਟ ਦੇ ਮੌਸਮ ਗਲੋ ਜੈਮੈਣ ਰਾਤ ਭਿਉਂ ਸਵੇਰੇ ਰਗੜ ਛਕਣ ਨਾਲ ਤਾਪ ਨਹੀਂ ਹੁੰਦਾ, ਤਿਵੇਂ ਸਤਿਗੁਰੂ ਜੀ ਦੀ ਮੱਤ ਦੀ ਕਰੜੀ ਕਮਾਈ ਕੀਤੀ ਸਿੱਖ ਨੂੰ ਸੰਸਾਰ ਦੇ ਦੁੱਖ ਤਾਪਾਂ ਤੋਂ ਬਚਾ ਰੱਖਦੀ ਹੈ ਅਤੇ ਗੁਰਮੰਤਰ ਅਤੇ ਹੋਰ ਮੰਤਰ ਨਹੀਂ ਚੱਲਦੇ। ਸਤਿਗੁਰੂ ਜੀ ਬਚਨ ਕੀਤਾ, ਮਠੱਡੀ ਗਿਆ ਸਤਿਗੁਰੂ ਰਾਮ ਸਿੰਘ ਜੀ ਪਾਸੋਂ, ਇੱਕ ਨੇ ਭਜਨ ਲਿਆ ਮਸਤ ਹੋਇਆ। ਉਸਦੀ ਮਾਈ ਦੇਵਾਂ ਆਏ ਕਿਹਾ, ਗੁਰੂ ਜੀ ਆਪਣਾ ਟੱਪਾ ਮੋੜ ਲਵੋ। ਸਤਿਗੁਰੂ ਜੀ ਬਚਨ ਕੀਤਾ, ਇਹ ਖਈ ਰੋਗ ਵਾਂਗੂ ਹੁਣ ਨਹੀਂ ਇਸ ਵਿੱਚੋਂ ਨਿਕਲਦਾ, ਮੈਂ ਦੇਖਿਆ ਹੈ ਉਸ ਕੁਲ ਵਿੱਚ ਖਈ ਰੋਗ ਰਹਿੰਦਾ ਹੈ। ਅਛਰੂ ਮਸਤ ਹੋਏ, ਮਾਂ ਆਪਣੀ ਨੂੰ ਧੱਕਾ ਮਾਰਿਆ। ਸਤਿਗੁਰਾਂ ਕਿਹਾ, ਤੂੰ ਭੁੱਲ ਕੀਤੀ ਹੈ, ਮਾਈ ਤੋਂ ਮੁਆਫ਼ੀ ਮੰਗ, ਹੱਥ ਜੋੜ। ਉਸ ਬਚਨ ਨਾ ਮੰਨਿਆ। ਸਤਿਗੁਰਾਂ ਕਿਹਾ, ਕੋੜੀ ਨਾ ਹੋਵੇ ਤੇ ਉਹ ਕੋੜਾ ਹੋ ਹੀ ਮਰਿਆ, ਕਿਉਂਕਿ ਉਸਨੇ ਭਾਰੀ ਭੁੱਲ ਕਰਕੇ ਸਤਿਗੁਰਾਂ ਦੇ ਕਹਿ ਵੀ ਆਪਣੀ ਮਾਤਾ ਤੋਂ ਹੱਥ ਜੋੜ ਮੁਆਫ਼ੀ ਨਾ ਮੰਗੀ ਸੀ। ਬਚਨ ਗੀਤੋ ਨੇ ਗੁਰੂ ਹਰੀ ਸਿੰਘ ਜੀ ਫਤਿਹ ਬੁਲਾਉਣ ਦੇ ਥਾਂ ਸਤਿ ਸ਼੍ਰੀ ਅਕਾਲ ਕਹਿਣ ਦਾ ਹੁਕਮ ਸੰਗਤ ਨੂੰ ਮੁੰਡੀ ਦੌਰੇ 'ਤੇ ਗਿਆ ਦਿੱਤਾ ਸੀ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਫਤਿਹ ਬੁਲਾਉਣੀ ਬੋਲਾ ਬਹੁਤ ਵਰਤਦੇ ਸੀ ਹੁਕਮਨਾਮਿਆਂ ਵਿੱਚ ਅਤੇ ਗੋਰੇ ਲਖ ਲੈਂਦੇ ਸੀ। ਸੋ ਬੋਲਾ ਗੁਰੂ ਜੀ ਬਦਲਵਾਇਆ ਅਤੇ ਸੰਗਤ ਅਪਣਾਇਆ। ਬੀਬੀਆਂ ਨੂੰ ਰਾਮ ਸੱਤ ਅਤੇ ਸਿੱਖਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨਾ। ਛੀਣੀ ਦਾ ਦੁੱਧ ਸਿਆਮ ਵੱਲ ਮਿਲਦਾ ਹੈ, ਜਦ ਬੱਚਾ ਚੁੰਘ ਹਟਦਾ ਹੈ ਜੋ ਚੋਏ ਬਾਅਦ ਭੁੰਜੇ ਪੈਂਦੇ ਹਨ, ਗਜ ਗਜ ਧਰਤੀ ਵਿੱਚ ਧੱਸ ਜਾਂਦੇ ਹਨ ਅਤੇ ਉਹ ਥਾਂ ਫੁੱਲ ਜਾਂਦਾ ਹੈ, ਭੇਤੀ ਲੱਭ ਲੈਂਦੇ ਹਨ। ਜਿਸ ਤੀਵੀਂ ਦਾ ਬੱਚਾ ਹੋਣੋਂ ਅਟਕ ਜਾਵੇ ਉਹ ਰਗੜ ਦੇਣ ਨਾਲ ਪੈਦਾ ਹੋ ਪੈਂਦਾ ਹੈ। ਸਾਧੂ ਅਤੇ ਸੂਦਾ ਦੇ ਅੱਖਰ ਉਹ ਰਹਿੰਦੇ ਹਨ, ਮਾਤਰਾ ਜਿਵੇਂ ਬਦਲਦੀਆਂ ਹਨ ਤਿਵੇਂ ਸਾਧੂ ਸੂਦਾ ਹੀ ਹੋਵੇ ਤਾਂ ਬਣਦਾ ਹੈ। ਜਿਵੇਂ ਤੁਲਸੀਦਾਸ ਜੀ ਹੋ ਗਿਆ ਸੀ, ਪੁਰਾਣੇ ਸਭ ਚੇਤੇ ਭੁੱਲ ਗਿਆ ਸੀ, नगर नायका नाहे निहारे का अर्थ करद्या क्या सतगुरु राम सिंह जी नगन तीवी दूरों पई तक परताए दूजे रस्ते हो जंगल गए सी वरत के विखाया सी ये वाक किसी की चिट्ठी आई बहुत अखर मात्रा गलत सी दे क्यों ने हुण मैं 2 साल का घट लिखदा हाँ नहीं तो 2-3 पत्रे लिख पढ़ देखदा सा एक गलती ना होंदी 5 अस्सू 2100 पाठां दे भोग पै क्यों ने साऊ पुरश किसी की बदनामी नहीं करते दान सिंह जी अतरी खाने वाले की मुख्तारी समय किसी गलों रिंदगी कर जोड़ा ना पैरी पाते सी किसे क्या तू गुरु का वजीर हो के नंगी पैरी क्यों रहिंदा है उत्तर दित्तों ने मैं जिस चुमार तो जुत्ती लेंदा हाँ सो किते गया होया है ये सुन अतरी ने अपनी भुल की मुआफी मंगी जोड़ा दिता ता पायो ने साऊ पुणा दूजे नू जितण दा वड्डा साधन है 6 अस्सू 2500 पाठा दे भोग पै 7 अस्सू 2150 पाठा दे भोग पै बिजली बंद होण ते घिओ दे दीवे जगा इस दिन पाठ कीते सी सलोक ते 5 पौड़े जपजी दे ते शब्द हजारे छाप वखरे पाठियां नूं दित्ते होए सी बाबे गुरु के हुक्म नाल शब्द एक रागियां तो पहलों जां पिछों सुनाउंदे सी सतगुरु जी बिरध साधा दे डेरी जा दर्शन देंदे सी ते सेवक उपर लाई रखदे सी गुरु हरि सिंह जी ते संत केसर सिंह जी चविंडे वालियां दे वचन कर सुना क्यों ने ओ कहिंदे सी जो कह राम ते रूस नहीं आउणा उहदा 100 वारी फिटे मूँह कर्म करत होने कर्म का निर्णा करद्यां क्या साधु कर्म करदा आप बेलाग रह गुरु का हुक्म जान करे ते प्राप्त होई ते भी कर्म धर्म ना त्यागे संसार दे भले नूं मुख रख वचन कीतों ने अमृत छकाण समय माइया बीबियां नूं दवली सत श्री अकाल ही कहना चाहीदा है जल विच बैठिया पास पंडित गोपाल सिंह जी मास्टर निहाल सिंह जी संत महताब सिंह जी लाहौर वाले ते मैं बैठे सां कई प्रकार के वचन होंदिया समय मैं अर्ज की अरदास के आरंभ में पातशाही 12 या 12वीं कहना चाहीदा है उत्तर दित्तों ने महल्ले 4थे 5वें वांगू वडियावां बोला 12वीं ही बनता है 4-5 महला कहण वांगू 12वीं बजवां ते छोटा जिहा उचार लगता है संत महताब सिंह जी कहा मैं ते कहिंदा ही पातशाही 10 हाँ जे 12वीं कहण दा सार समझ विच आ जावे तां 12वीं कहण नूं तैयार भी हाँ सतगुरु जी उत्तर दिता सतगुरु राम सिंह जी विदेशों हुक्मनाम्या विच भगौतियां दी माला करन योग श्री गुरु गोबिंद सिंह जी श्री अकाल पुरख जी सहाय लिखिया है अर्थात 2 गुरुआं दा नाम होर लिया है ते गुरबाणी विच इवें महल्ले वाक वधण ते बदले होए हन इसलिए ये अरदासा हुण 12वीं पातशाही का उचारण बनता है ते गुरु हरि सिंह जी 12वीं पातशाही कह अरदासा करन दा हुक्म दे अपने दस्तखत भी एक कागज ते कुछ सिखां समेत कीते होए हन साडे वल्लों ये सबूत हन संत महताब सिंह जी सुन क्या आकड़ा रा इशारा काफ़ी अस्त तो किन्ना वध आपने सुझा दिता है ते मैं अज तो पातशाही 12वीं कह अरदासा करांगा करते दी नेत किसे दिन हुक्मनाम्या दे पाठ समय जो कथा तो पहलों रोज हुंदा सी इहो ही हुक्मनामा आया कि भगौती चंडी दी वार दी पहली पौड़ी दा नाम है ते श्री गुरु गोबिंद सिंह जी श्री अकाल पुरख जी सहाय सतगुरु राम सिंह जी वल्लों लिखी तुक भी आई सतगुरु प्रताप सिंह जी सब संगत नूं सुना क्या किसे नूं भुलेखा ना रहे अकाल पुरख सतगुरु जी अपने गुरु बालक सिंह जी योग गुर परमेसर एको जान दे आशे अनुसार लिखा है ते ए तुक 2 गुरुआं दे नामां वाली वजों ये हुण अरदासा पातशाही 12वीं दा उचारण है अगे ते असां चौहां ही सार समझिया सी हुण सब नूं साहिबां समझाया किसे किसे दिन आनंद भी हुंदे जो अगे आनंद होए वाली बीबी आउंदी दुबारा आनंद योग तां संगत सामें खड़े कर अपने हजूर अरदासा ही करवा दिंदे सतगुरु जी कथा विच वचन कीता ਸਿੱਖ ਨੂੰ ਮਾਣ ਕਦੇ ਵੀ ਨਹੀਂ ਕਰਨਾ ਚਾਹੀਦਾ। ਸੰਤ ਲਾਲ ਸਿੰਘ ਜੀ ਇੱਕ ਸਮੇਂ ਪਟਿਆਲੇ ਸਿੰਘ ਸਭਾ ਦੇ ਗੁਰਦੁਆਰੇ ਵਿੱਚ ਰਾਜੇ ਅਤੇ ਅਮੀਰਾਂ ਵਜ਼ੀਰਾਂ ਦੇ ਬੈਠਿਆਂ ਸੁੱਧ ਜਪਤੇ ਹਮ ਧਰੀ ਵਚਨ ਗੁਰਦੈ ਹਮਾਰੇ ਦਸਮ ਜੀ ਦੇ ਸ਼ਬਦ ਐਸੀ ਸੱਚੀ ਸੁੱਚੀ ਵਿਆਖਿਆ ਕੀਤੀ ਅਤੇ ਸਭ ਨੂੰ ਸੱਚੀਆਂ ਸੁਣਾਈਆਂ। ਜੋ ਸੰਤ ਜੀ ਸੁਣਦੇ ਸੀ ਕਿ ਰਿਆਸਤਾਂ ਵਿੱਚ ਬੜਾ ਦੁਰਾਚਾਰ ਵਰਤਦਾ ਹੈ, ਐਸੀਆਂ ਸੱਚੀਆਂ ਸੁਣਾਉਣ ਵਾਲੇ ਸੰਤ ਲਾਲ ਸਿੰਘ ਜੀ ਤਦ ਸੀ ਜਦ ਆਪ ਹਰ ਤਰ੍ਹਾਂ ਦੀ ਮਾਇਆ ਤੋਂ ਬਚੇ ਹੋਏ ਸੀ। ਬਾਅਦ ਇੱਕ ਸਮੇਂ ਸੰਤ ਲਾਲ ਸਿੰਘ ਜੀ ਅੰਮ੍ਰਿਤਸਰ ਦੀਵਾਨ ਲਾਇਆ ਸੀ ਅਤੇ ਮਾਇਆ ਬੜੀ ਵਰਦੀ ਸੀ ਤਾਂ ਲਾਲ ਸਿੰਘ ਮੁਸਤਰਾਪੁਰ ਦੇ ਮਸਤਾਨੇ ਕਿਹਾ, ਵੇਖੀ ਸੰਤਾ ਕਿਤੇ ਮਾਣ ਨਾ ਕਰੀ, ਭਾਵੀ ਕਿਸੇ ਦੀ ਸੱਕੀ ਨਹੀਂ ਹੋ ਅਤੇ ਇਹ ਮਾਇਆ ਵੀ ਕਿਸੇ ਦੀ ਮਿੱਤ ਪੱਕੀ ਨਹੀਂ ਹੋ। ਤਾਂ ਸੰਤ ਲਾਲ ਸਿੰਘ ਜੀ ਮਾਣ ਵਿੱਚ ਹੋ ਕਿਹਾ, ਐਵੇਂ ਨਹੀਂ ਆਉਂਦੀ, ਪਹਿਲੋਂ ਤੁਹਾਡੇ ਮੂੰਹ ਵਿੱਚ ਸਭ ਕੁਝ ਪਾਇਆ ਹੈ, ਘਰ ਲੁਟਾਇਆ ਹੈ। ਇਸ ਮਾਣ ਕੀਤੇ ਬਾਅਦ ਉਹ ਸੰਤ ਲਾਲ ਸਿੰਘ ਜੀ ਜੋ ਕਦੇ ਮਾਇਆ ਨੂੰ ਹੱਥ ਨਾ ਲਾਉਂਦੇ ਸੀ ਸਿੱਖਾਂ ਤੋਂ ਮੰਗ ਮਾਇਆ ਲੈਣ ਲੱਗ ਪਏ ਸੀ। ਇਸ ਲਈ ਸਿੱਖ ਨੂੰ ਮਾਣ ਤੋਂ ਸਦਾ ਬਚਣਾ ਚਾਹੀਦਾ ਹੈ। ਸਤਿਗੁਰੂ ਜੀ ਕਥਾ ਵਿੱਚ ਬਚਨ ਕੀਤਾ, ਅਸਾਂ ਸਿਆਮ ਵੱਲ ਗਿਆਂ, ਸਤਿਗੁਰੂ ਰਾਮ ਸਿੰਘ ਜੀ ਦੇ ਦੋਵੇਂ ਥਾਂ ਰੰਗੂਣ ਵਾਲਾ ਅਤੇ ਮਰਗੋਈ ਵਾਲਾ ਵੇਖੇ ਸੀ, ਇੱਕ ਪਿੱਪਲ ਤਲੇ ਥੜਾ ਵੀ। ਸਭ ਥਾਈਂ ਉਹ ਲੋਕ ਦੀਵੇ ਬਾਲਦੇ ਅਤੇ ਪਾਸੋਂ ਸਿਰਨਵਾ ਲੰਘਦੇ ਹਨ। ਇੱਥੇ ਪੰਜਾਬ ਦਾ ਰਾਜਾ ਰਾਮਾ ਗੁਰੂ ਆ ਰਿਹਾ ਹੈ। ਕੁਝ ਚਿਰ ਉੱਧਰ ਇੱਕ ਵਡਿਆਣੇ ਦਾ ਆਤਮਾ ਸਿੰਘ ਸਾਨੂੰ ਮਿਲਿਆ ਅਤੇ ਉਸ ਕਿਹਾ, ਆਓ ਮੈਂ ਤੁਹਾਨੂੰ ਬਾਬੇ ਰਾਮ ਸਿੰਘ ਜੀ ਦਾ ਅੰਤਲਾ ਥਾਂ ਦਿਖਾਵਾਂ ਜਿੱਥੇ ਅੰਗਰੇਜ਼ਾਂ ਸੰਸਕਾਰੇ ਸੀ। ਅਸਾਂ ਕਿਹਾ, ਅਸੀਂ ਤਾਂ ਮੰਨਦੇ ਹੀ ਨਹੀਂ, ਤੂੰ ਕੀ ਕਹਿੰਦਾ ਹੈ? ਤਾਂ ਉਸ ਕਿਹਾ, ਠੀਕ ਹੈ ਜੋ ਆਪ ਆਖਦੇ ਹੋ, ਮੈਂ ਇੱਧਰ ਬੜੇ ਚਿਰ ਦਾ ਹਾਂ ਅਤੇ 111 ਸਾਲ ਦੇ ਇੱਕ ਸਿਆਮੀ ਨੇ ਮੈਨੂੰ ਦੱਸਿਆ ਸੀ ਕਿ ਉਹ ਤਾਂ ਅਲੋਪ ਹੋ ਗਿਆ ਸੀ ਅਤੇ ਅੰਗਰੇਜ਼ਾਂ ਸਣ ਦੇ ਗਲਣੇ ਨੂੰ ਮੁਲੇਰੇ ਅੱਗ ਲਾ ਕਿਹਾ ਸੀ ਰਾਮ ਸਿੰਘ ਚੜ ਗਿਆ ਹੈ। ਸਤਿਗੁਰੂ ਜੀ ਬਚਨ ਕੀਤਾ, ਅਸਾਂ ਨਾਨੂ ਸਿੰਘ ਤੋਂ ਵੀ ਪੁੱਛਿਆ ਸੀ, ਉਸ ਦੱਸਿਆ ਸੀ ਸਤਿਗੁਰੂ ਜੀ ਮੈਨੂੰ ਕਹਿੰਦੇ ਸੀ ਤੂੰ ਦੇਸ਼ ਨੂੰ ਚਲਾ ਜਾ, ਮੈਂ ਹੁਣ ਬਿੱਲਿਆਂ ਦੀ ਕੈਦ ਵਿੱਚ ਨਹੀਂ ਰਹਿਣਾ। ਮੈਂ ਨਾ ਮੰਨਿਆ ਤਾਂ ਉਹ ਮੈਨੂੰ ਇਸ਼ਨਾਨ ਕਰ ਆਉਂਦੇ ਸਮੇਂ ਫਤਿਹ ਬੁਲਾ ਅਲੋਪ ਹੋਏ। ਮੈਂ ਬੰਗਲੇ ਵਿੱਚ ਆਇਆ ਅਤੇ ਚਾਦਰ ਤਾਣ ਸੁੱਤੇ ਜਾਣ ਚਰਨੀ ਲੱਗਾ, ਉਹ ਸਰੂਪ ਉੱਠ ਮੈਨੂੰ ਮਾਰਨ ਲੱਗਾ। ਮੈਂ ਵੀ ਅੱਗੋਂ ਲੱਕੜ ਫੜ ਲੜਿਆ ਪਰ ਫਿਰ ਭੈ ਖਾ ਨੱਸ ਗਿਆ ਅਤੇ ਰੋਂਦਾ ਦੇਸ਼ ਨੂੰ ਪਰਤਿਆ ਕਿ ਕੀ ਜਾ ਕੇ ਦੱਸਾਂਗਾ। ਨਾਨੂ ਸਿੰਘ ਕਿਹਾ ਸੀ, ਮੈਂ ਬੇਭਰੋਸਾ ਹੋ ਗਿਆ ਹਾਂ ਅਤੇ ਉਸ ਮੇਰੇ ਨਾਲ ਇਸ ਤਰ੍ਹਾਂ ਨਾ ਸੀ ਕਰਨੀ ਅਤੇ ਰੋ ਪਿਆ ਸੀ।